ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇਜੈ ਜਾਏ। ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇਜੈ ਜਾਏ। ਹਉ ਕੁਰਬਾਨੈ ਜਾਉ ਮਿਹਰਬਾਨਾ ਹਉ ਕੁਰਬਾਨੈ ਜਾਉ ਹਉ ਕੁਰਬਾਨੈ ਜਾਉ ਤਿਨਾ ਕੈ ਲੈਨ ਜੋ ਤੇਰਾ ਨਾਉ ਲੈਨ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੈ ਜਾਉ। ਰਹਾਉ ਕਾਇਆ ਰੰਗਣ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗਤ ਜੀਓ ਉਸ ਪਰਮਾਤਮਾ ਦੀ ਅਕਾਲ ਪੁਰਖ ਦੀ ਅਪਰਪਾਰ ਬਖਸ਼ਿਸ਼ ਹੋਈ ਹੈ ਮਨੁੱਖਾ ਜਨਮ ਬਖਸ਼ਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਬਖਸ਼ਿਆ ਹੈ ਜਿਨ੍ਹਾਂ ਦੇ ਸ਼ਬਦ ਨਾਲ ਸਾਡਾ ਨਿਸਤਾਰਾ ਹੋਣਾ ਹੈ। ਹਰ ਧਰਮ ਦਾ ਕੋਈ ਧਾਰਮਿਕ ਕੇਂਦਰ ਹੁੰਦਾ ਹੈ ਵੈਸੇ ਜੀਵਨ ਦਾ ਵੀ ਕੋਈ ਕੇਂਦਰ ਹੈ। ਤਿੰਨ ਮਹੱਤਵਪੂਰਨ ਕੇਂਦਰ ਨੇ ਸਰੀਰ ਦੇ ਇੱਕ ਤੇ ਮਸਤਕ ਕੋਈ ਵੀ ਅੰਗ ਕੱਟਿਆ ਜਾਏ ਬੰਦਾ ਜ਼ਿੰਦਾ ਰਹਿ ਸਕਦਾ ਬਹੁਤ ਬੰਦੇ ਮਿਲਣਗੇ ਉਹਨਾਂ ਦੇ ਹੱਥ ਕੱਟੇ ਨੇ ਪਰ ਉਹ ਜ਼ਿੰਦਾ ਨੇ ਪੈਰ ਕੱਟੇ ਨੇ ਜ਼ਿੰਦਾ ਨੇ, ਅੱਖਾਂ ਕੋਈ ਨਹੀਂ ਜ਼ਿੰਦਾ ਨੇ, ਸਿਰ ਕੱਟਿਆ ਜਾਏ ਫਿਰ ਬੰਦਾ ਜ਼ਿੰਦਾ ਨਹੀਂ ਰਹਿ ਸਕਦਾ। ਵਿਚਾਰ ਦਾ ਕੇਂਦਰ ਇਹ ਮਸਤਕ ਹੈ, ਇੱਥੋਂ ਹੀ ਬੜਾ ਜੀਵਨ ਚੱਲਦਾ। ਜੇ ਦਿਮਾਗ ਖਰਾਬ ਹੋ ਜਾਏ ਕਿੰਨੀਆਂ ਬਿਮਾਰੀਆਂ ਲੱਗ ਜਾਂਦੀਆਂ, ਜਿਉਣਾ ਮੁਸ਼ਕਿਲ। ਦੂਸਰਾ ਹਿਰਦਾ, ਜਦੋਂ ਅਸੀਂ ਕ੍ਰੋਧ ਕਰਦੇ ਹਾਂ ਜਾਂ ਪ੍ਰੇਮ ਕਰਦੇ ਹਾਂ ਦਿਮਾਗ ਨਾਲ ਨਹੀਂ, ਉਹ ਹਿਰਦਿਓਂ ਹੁੰਦਾ। ਕੁਛ ਐਸੀ ਗੱਲ ਹੋਵੇ ਨਾ, ਕ੍ਰੋਧ ਆ ਜਾਏ, ਕਹਿੰਦੇ ਆ ਮੇਰਾ ਦਿਲ ਸਾੜ ਕੇ ਰੱਖ ਦਿੱਤਾ। ਵਾਕਿਆ ਦਿਲ 'ਤੇ ਅਸਰ ਹੁੰਦਾ। ਤੀਸਰਾ ਕੇਂਦਰ ਹੈ ਨਾਭੇ, ਜਿੱਥੋਂ ਸਵਾਸ ਉੱਠਦਾ। ਮਰ ਜਾਏ ਬੰਦਾ ਤੇ ਡਾਕਟਰ ਆਖਰੀ ਧੜਕਣ ਜਿਹੜੀ ਹੈ ਵੇਖਦਾ ਨਾਭੇ ਦੀ, ਉਹ ਬੰਦ ਹੋ ਜਾਏ ਤੇ ਬੰਦਾ ਹੁਣ ਨਹੀਂ ਬਚੇਗਾ। ਜਿੱਥੇ ਜੀਵਨ ਦੇ ਕੇਂਦਰ ਨੇ, ਧਰਮਾਂ ਦੇ ਵੀ ਕੇਂਦਰ ਹੁੰਦੇ ਨੇ। ਸਿੱਖੀ ਦਾ ਕੇਂਦਰ ਕੀ ਹੈ, ਸਿੱਖੀ ਦਾ ਦਿਲ ਕਿਹੜਾ ਹੈ? ਇਹ ਹੈ ਅੰਮ੍ਰਿਤਸਰ ਸਾਹਿਬ, ਸੱਚਖੰਡ ਹਰਿਮੰਦਰ ਸਾਹਿਬ। ਇੱਥੇ ਬਹੁਤ ਸੇਵਾਵਾਂ ਹੋਈਆਂ, ਨਰੀਆਂ ਅੰਨ ਨਾਲ ਹੀ ਨਹੀਂ, ਸਿਰ ਦੇ ਕੇ ਵੀ ਸੇਵਾ ਇੱਥੇ ਕੀਤੀਆਂ ਗਈਆਂ। ਇੱਕ ਆਲਮ ਤੇ ਕਹਿੰਦੇ ਨੇ ਪਿੱਛੋਂ ਛੇਤੀ ਛੇਤੀ ਆ, ਕਿਉਂਕਿ ਤੂੰ ਗੁਰੂ ਕੋਲ ਜਾਣਾ। ਝੱਖੜ ਝਾਂਗੇ ਮੀਂਹ ਵਰਸਾ, ਪੇਗੁਰ ਦੇਖਣ ਜਾਈ। ਸਮੁੰਦ ਸਾਗਰ ਹੋਵੇ ਬੁਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਵਾਕਿਆ ਕਿੱਥੇ ਕੋਈ ਬੈਠਾ ਕਨੇਡਾ, ਸਮੁੰਦਰਾਂ ਨੂੰ ਲੰਘ ਕੇ ਉੱਡ ਕੇ ਅੰਮ੍ਰਿਤਸਰ ਪਹੁੰਚਦਾ ਹੈ। ਕੋਈ ਅਮਰੀਕਾ ਤੋਂ ਪਹੁੰਚਦਾ, ਕੋਈ ਕਿਤੋਂ ਪਹੁੰਚਦਾ। ਸਮੁੰਦ ਸਾਗਰ ਹੋਵੇ ਬੁਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਏ। ਛੇਤੀ ਆ ਪਰ ਜਦੋਂ ਆ ਜਾਏ, ਪਰਕਰਮਾ ਵਿੱਚ ਪੈਰ ਰੱਖੇ ਛੇਤੀ ਨਾ ਕਰੇ। ਅਦਬ ਨਾਲ ਚੱਲ, ਤੈਨੂੰ ਪਤਾ ਨਹੀਂ ਇੱਥੇ ਹਰ ਸੈਲ ਜਿਹੜੀ ਹੈ ਸ਼ਹੀਦਾਂ ਦੇ ਖੂਨ ਨਾਲ ਰੰਗੀ ਪਈ ਹੈ। ਇੰਨੀਆਂ ਸ਼ਹੀਦੀਆਂ ਇੱਥੇ ਹੋ ਚੁੱਕੀਆਂ ਨੇ। ਜ਼ਰੂਰ ਮੈਂ ਇਸ ਜਗ੍ਹਾ ਕੇ ਸ਼ਹੀਦੋਂ ਕਾ ਖੂਨ ਹੈ, ਅਹਿਲੇ ਜ਼ਮਾਨਾ ਚਲੇ ਜ਼ਰਾ ਦੇਖ ਭਾਲ ਕੇ। ਸੇਵਾ ਕਰਨ ਵਾਲਿਆਂ, ਬਾਬਾ ਬੁੱਢਾ ਸਾਹਿਬ ਨੇ ਬੈਠ ਕੇ ਕਿੰਨੀ ਸੇਵਾ ਇੱਥੇ ਕਰਵਾਈ, ਕਿੰਨਿਆਂ ਨੇ ਬੈਠ ਕੇ ਇੱਥੇ ਨਾਮ ਜਪਿਆ, ਕਿੰਨੇ ਨੇ ਜਿਹੜੇ ਇੱਥੇ ਖਲੋ ਕੇ ਅਰਦਾਸਾਂ ਕਰਦੇ ਰਹੇ। ਇਹ ਪਾਵਣ ਸਥਾਨ, ਇੱਥੇ ਆਉਂਦੇ ਹੋ ਸ਼ਰਧਾ ਲੈ ਕੇ, ਭਾਵਨਾ ਲੈ ਕੇ, ਸਤਿਕਾਰ ਲੈ ਕੇ। ਦਾਤਿਆ ਸੁੱਖ ਸ਼ਾਂਤੀ ਵਰਤਾਈ, ਹਰ ਇੱਕ ਦੀ ਮੰਗ ਹੈ। ਅੱਜ ਜੋ ਹੁਕਮ ਸਤਿਗੁਰਾਂ ਨੇ ਬਖਸ਼ਿਆ ਹੈ, ਇਹ ਬੜਾ ਧਿਆਨ ਦੇਣ ਯੋਗ ਹੈ। ਹੁਕਮ ਤੇ ਹਰ ਇੱਕ ਹੀ ਵਿਚਾਰਨਾ। ਇਹ ਹੁਕਮ ਹੈ ਕਿ ਹਰ ਬੰਦਾ ਇਹ ਚਾਹੁੰਦਾ ਮੈਂ ਦੂਸਰੇ ਨੂੰ ਚੰਗਾ ਲੱਗਾਂ, ਵੇਖਣ ਵਿੱਚ ਮੈਂ ਬੁਰਾ ਨਾ ਲੱਗਾਂ। ਮੈਂ ਗੱਲ ਉਹ ਕਰਾਂ ਕਿ ਦੂਸਰੇ ਨੂੰ ਚੰਗੀ ਲੱਗੇ। ਹੁਣ ਕੱਪੜਾ ਅਸੀਂ ਖਿਮਾ ਕਰਨਾ ਤਨ ਕੱਜਣ ਵਾਸਤੇ ਨਹੀਂ ਪਾਉਂਦੇ, ਵੇਖਦੇ ਹਾਂ ਕਿ ਰੰਗ ਕਿਹੜਾ ਚੰਗਾ ਲੱਗੇਗਾ। ਹਾਲ ਵੇਖਦੇ ਹਾਂ ਨਾ, ਆਹ ਕੀ ਰੰਗ ਲੈ ਲਿਆ। ਦੂਸਰੇ ਨੂੰ ਰੰਗ ਚੰਗਾ ਲੱਗੇ, ਜੋੜਾ ਪਾਇਆ ਚੰਗਾ ਲੱਗੇ, ਘਰ ਮੇਰਾ ਰਹਿਣ ਵਾਸਤੇ ਨਹੀਂ ਬਣਾਇਆ, ਵੇਖਣ ਵਾਲਿਆਂ ਨੂੰ ਵੀ ਚੰਗਾ ਲੱਗੇ। ਬੰਦਾ ਇਹ ਵੀ ਚਾਹੁੰਦਾ ਮੈਂ ਵੀ ਚੰਗਾ ਲੱਗਾਂ, ਉਹ ਕੁਛ ਕਰਾਂ। ਸਤਿਗੁਰਾਂ ਨੇ ਇਹੋ ਪ੍ਰਮਾਣ ਵਰਤ ਲਿਆ ਕਿ ਕਿਸੇ ਬੇਬੇ ਨੂੰ, ਪਤਨੀ ਨੂੰ ਜਦੋਂ ਸਹੁਰੇ ਘਰ ਤੋਰਨਾ, ਉਹਨੂੰ ਸ਼ਿੰਗਾਰ ਕੇ ਚੰਗੀ ਤਰ੍ਹਾਂ ਸਵਾਰ ਕੇ ਤੋਰ ਡੋਲੀ ਚ ਬਿਠਾਉਂਦੇ ਆ, ਤੋਰਨੇ ਆ। ਕਿਉਂ? ਜਾਂਦੀ ਚੰਗੀ ਲੱਗੇ, ਕੰਤ ਨੂੰ ਚੰਗੀ ਲੱਗੇ, ਸਤਿਗੁਰੂ ਕਹਿੰਦੇ ਨੇ ਕੁਛ ਐਸਾ ਵੀ ਕਰ। ਰੱਬ ਦੇ ਪਿਆਰੇ ਕਹਿੰਦੇ ਨੇ ਮੈਂ ਕੁਝ ਐਸਾ ਵੀ ਕਰਾਂ, ਮੈਂ ਰੱਬ ਨੂੰ ਚੰਗਾ ਲੱਗਾਂ, ਉਹਨੂੰ ਪਾ ਜਾਵਾਂ, ਉਹ ਕਿਤੇ ਮੇਰੇ ਤੋਂ ਮੂੰਹ ਨਾ ਫੇਰ ਲਵੇ ਵੀ ਇਹ ਕੌਣ ਆ ਗਏ। ਇਹਨੇ ਮੂੰਹ ਤੇ ਦਾਗ ਲਾ ਕੇ ਆ ਗਏ, ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗੇ ਬੈਸਨ ਨਾ ਹੀ ਜਾਏ। ਇੱਥੇ ਤੇ ਮਿੱਟੀ ਘੱਟੇ ਦੇ ਦਾਗ ਨੇ, ਲੇਕਿਨ ਅੱਗੇ ਪਾਪਾਂ ਦੇ ਦਾਗ ਨੇ। ਸਤਿਗੁਰੂ ਕਹਿੰਦੇ ਨੇ ਮੈਂ ਕੁਰਬਾਨ ਜਾਂਦਾ ਉਹਨਾਂ ਤੋਂ ਜਿਨ੍ਹਾਂ ਦੇ ਮੂੰਹ ਉਜਲੇ ਨੇ, ਜਿਨ੍ਹਾਂ ਨੇ ਨਾਮ ਜਲ ਨਾਲ ਇਸ਼ਨਾਨ ਕੀਤਾ। ਹਾਂ ਕੁਰਬਾਨੇ ਜਾਓ ਤਿੰਨਾਂ ਕੇ, ਹਾਂ ਕੁਰਬਾਨੇ ਜਾਓ, ਹਾਂ ਕੁਰਬਾਨੇ ਜਾਓ ਤਿੰਨਾਂ ਕੇ, ਲੈਣ ਜੋ ਤੇਰਾ ਨਾਂ, ਲੈਣ ਜੋ ਤੇਰਾ ਨਾਂ ਤਿੰਨਾਂ ਕੇ, ਹਾਂ ਸਦ ਕੁਰਬਾਨੇ ਜਾਓ। ਸ਼ੀਸ਼ੇ ਵਿੱਚੋਂ ਤੇ ਅਸੀਂ ਮੂੰਹ ਵੇਖ ਲੈਨੇ ਆ, ਮੈਂ ਕਿਸੇ ਸਭਾ ਸੋਸਾਇਟੀ ਚ ਜਾਣਾ ਹੈ, ਮੈਂ ਚੰਗਾ ਲੱਗਾ, ਕੋਈ ਕੀ ਆਖਣਗੇ। ਸਤਿਗੁਰੂ ਕਹਿੰਦੇ ਨੇ ਸ਼ੀਸ਼ੇ ਚੋ ਮੂੰਹ ਵੇਖ, ਪਰ ਸਤਿਗੁਰੂ ਦੇ ਕੋਲ ਆ ਕੇ ਮਨ ਵੇਖ, ਤੇਰਾ ਮਨ ਕੈਸਾ, ਕਿਤੇ ਐਸਾ ਤੇ ਨਹੀਂ ਕਿ ਮਨ ਨੂੰ ਗੁਰੂ ਕਬੂਲ ਹੀ ਨਾ ਕਰੇ। ਮਨ ਤੇਰਾ ਬੁਰੀਆਂ ਵਿਚਾਰਾਂ ਨਾਲ ਭਰਿਆ ਹੋਇਆ, ਉੱਥੇ ਕਬੂਲ ਨਹੀਂ, ਉੱਥੇ ਪ੍ਰਵਾਨ ਨਹੀਂ। ਸਤਿਗੁਰੂ ਕਹਿੰਦੇ ਨੇ ਮਨ ਦੀ ਹਾਲਤ ਕੀ ਹੈ, ਤਨ ਦੀ ਹਾਲਤ ਕੀ ਹੈ। ਇਹ ਸਰੀਰ ਕੂੜ ਕੁਸਤ ਭਰਿਆ, ਇਹ ਕੂੜ ਨਾਲ ਤੇ ਝੂਠ ਨਾਲ ਕੁਸਤ ਨਾਲ ਭਰਿਆ ਪਿਆ। ਜਦੋਂ ਆ ਜਾਏ ਨਾ ਤਨ ਜਾਂ ਸਰੀਰ, ਸਭ ਕੁਝ ਵਿੱਚ ਹੀ ਆ ਜਾਂਦਾ, ਮਨ ਵੀ ਆਤਮਾ ਵੀ। ਇਹ ਸਰੀਰ ਕੂੜ ਕੁਸਤ ਭਰਿਆ ਪਿਆ, ਨਕਾ ਨਕ, ਗੱਲ ਤਾਂ ਹੀ ਪਾਪ ਕੁਮਾਰ, ਗੱਲ ਤਾਂ ਹੀ ਭਰਿਆ ਪਿਆ ਤੇ ਕਰਦਾ ਅੱਗੋਂ ਪਾਪ ਹੈ। ਭੱਠੀ ਜ਼ਰਾ ਕੁ ਨਰਮ ਹੁੰਦੀ ਹੈ, ਜਿਵੇਂ ਕੋਈ ਹਲਵਾਈ ਵੇਖਿਆ ਨਾ, ਚਾਰ ਕੋਲੇ ਹੋਰ ਪਾ ਦਿੰਦਾ। ਇਹ ਸਰੀਰ ਦੀ ਭੱਠੇ ਜ਼ਰਾ ਕੁ ਪਾਪ ਘਟਦੇ ਨੇ ਤੇ ਕੋਇਲੇ ਪਾਪ ਪੜੇ ਤੇ ਸੇ ਉੱਪਰ ਮਨ ਜਲਿਆ, ਸੰਨੀ ਚਿੰਤ ਭਾਈ ਹੋਰ ਮਗ ਜਾਂਦੀ ਹੈ। ਪਾਪਾਂ ਦਾ ਸੇਕ ਮੱਠਾ ਨਹੀਂ ਹੋਣ ਦਿੰਦਾ। ਸਤਿਗੁਰੂ ਪਾਤਸ਼ਾਹ ਸਾਨੂੰ ਸੇਧ ਦੇ ਰਹੇ ਨੇ ਕਿ ਕੁਝ ਸੁਣ ਕੇ ਬਹਿ ਹੀ ਨਾ ਰਿਹਾ। ਅਸੀਂ ਕਰਨੇ ਆ ਕਈ ਵਾਰੀ ਐਸਾ, ਸੁਣ ਛੱਡਿਆ ਬਸ ਜੀ, ਸੁਣ ਆਏ ਆ, ਅੱਗੇ ਵੀ ਕੁਛ ਕਰਨਾ। ਸੁਣ ਤੇ ਆਏ ਆ, ਸੁਣ ਕੇ ਕੀ ਕਰਨਾ? ਜੇ ਬਿਮਾਰੀ ਹੈ ਤੇ ਉਹਦਾ ਇਲਾਜ ਕਰਨਾ, ਕੋਈ ਚੰਗਾ ਕੰਮ ਹੈ ਤੇ ਹੋਰ ਨਾ ਦੂਸਰਿਆਂ ਤੱਕ ਉਹ ਪਹੁੰਚਾਓ, ਸਰਵਣ ਕਰੋ, ਚਿੱਤ ਵਿਰਤੀਆਂ ਨੂੰ ਇਕਾਗਰ ਕਰੋ। ਇੱਕ ਵਾਰ ਪਿਆਰ ਨਾਲ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਲੰਗ ਮਹੱਲਾ ਪਹਿਲਾ ਘਰ ਤੀਜਾ।
ਰਾਗ ਤਲੰਗ ਹੈ, ਇਹ ਤੀਜੇ ਪਹਿਰ ਦਾ ਰਾਗ ਹੈ। ਕੀਰਤਨ ਹੀ ਗਾਉਂਦੇ ਨੇ ਤੀਜੇ ਪਹਿਰ, ਖਾਸ ਕਰਕੇ ਢਾਡੀ ਸਿੰਘ। ਕਦੀ ਢਾਡੀ ਕੀਰਤਨ ਸੁਣਦੇ ਹੋਵੋ ਨਾ? ਇੱਕ ਉਹਨਾਂ ਦੀ ਤਰਜ ਸੀ ਮਿਰਜ਼ਾ, ਉਹ ਤਲੰਗ ਵਿੱਚ ਹੈ। ਤਲੰਗ ਰਾਗ ਜਿਹੜਾ ਹੈ ਬੜਾ ਜ਼ੋਰ ਸ਼ੋਰ ਨਾਲ ਗਾਵਿਆ ਜਾਂਦਾ ਹੈ। ਹਰ ਤੀਜਾ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ, ਉਹਨਾਂ ਨੇ ਬੜੀ ਕਿਰਪਾ ਸਾਡੇ ਤੇ ਕੀਤੀ, ਬੜੀ ਬਖਸ਼ਿਸ਼ ਕੀਤੀ। ਉਹਨਾਂ ਨੇ 17 ਰਾਗ ਲਿਖੇ, ਨਾਲ ਘਰ ਲਿਖੇ। ਗੁਰੂ ਨਾਨਕ ਦੇਵ ਜੀ ਨੇ 19 ਰਾਗ ਲਿਖੇ, ਨਾਲ ਘਰ ਲਿਖੇ। ਸਾਨੂੰ ਸੇਧ ਦੇ ਦਿੱਤੀ ਰਾਗ ਦੇ ਨਾਲ। ਰਾਗ ਕਦੀ ਇਕੱਲਾ ਨਹੀਂ ਹੁੰਦਾ, ਨਾਲ ਤਾਲ ਹੁੰਦਾ, ਇਹ ਤਾਂ ਰੱਬ ਨੇ ਹੀ ਦਿੱਤਾ ਹੈ। ਆਵਾਜ਼ ਕੀ ਹੈ? ਸਾਨੂੰ ਜਿਹੜੀ ਆਵਾਜ਼ ਦਿੱਤੀ ਹੈ ਰਾਗ ਹੈ, ਤੇ ਸਾਡਾ ਸਾਹ ਚੱਲਦਾ ਹਾਰਟ, ਇਹ ਕੀ ਹੈ? ਇਹ ਲੈ, ਇਹ ਤਾਲ ਹੈ। ਜ਼ਰਾ ਕੁ ਤਾਲੋਂ ਬਤਾਲ ਅਸੀਂ ਹੋਈਏ, ਉਸੇ ਵੇਲੇ ਕਹਿੰਦੇ ਹਾਂ ਇਹਦਾ ਤੇ ਸਾਹ ਰੁਕਣ ਲੱਗ ਪਿਆ। ਉਸਨੇ ਰਾਗ ਵੀ ਦਿੱਤਾ, ਉਸਨੇ ਤਾਲ ਵੀ ਦਿੱਤਾ, ਘਰ ਤੀਜਾ ਤਿੰਨ ਤਾਲ ਵਿੱਚ ਇਹ ਸ਼ਬਦ ਦਾ ਗਾਇਨ ਕਰਨਾ ਹੈ ਜੀ। ਹਾਂਜੀ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਬੰਦਗੀ ਕਰਨ ਲੱਗਿਆਂ ਕੇਂਦਰ ਇੱਕ ਹੋਵੇ, ਇੱਕ ਓਅੰਕਾਰ। ਸਤਿਗੁਰਾਂ ਥਾਂ ਥਾਂ ਤੇ ਦੁਹਰਾਇਆ, ਓਅੰਕਾਰ ਆਦ ਕਥਨੀ ਅਨਾਦ, ਓਅੰਕਾਰ ਪਰਨੋ ਆਦ ਇੱਕ ਓਅੰਕਾਰਾ, ਜਲ ਥਲ ਮਈਅਲ ਕੀ ਉਪਸਾਰਾ। ਇੱਕ ਓਅੰਕਾਰ, ਉਹ ਇੱਕ ਹੈ, ਸਦਾ ਇੱਕ ਰਸ ਰਹਿੰਦਾ ਹੈ, ਉਸ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ। ਤੇ ਪ੍ਰਾਪਤੀ ਕਿਵੇਂ ਹੁੰਦੀ ਹੈ, ਲੱਭਦਾ ਕਿਵੇਂ ਹੈ? ਗੁਰੂ ਦੀ ਕਿਰਪਾ ਦੁਆਰਾ, ਸਤਿਗੁਰੂ ਦੀ ਕਿਰਪਾ ਨਾਲ, ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਉਸਦੀ ਪ੍ਰਾਪਤੀ ਹੁੰਦੀ ਹੈ। ਹਾਂਜੀ,
ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ।
ਪਹਿਲੇ ਜਿਵੇਂ ਬੇਨਤੀ ਕੀਤੀ ਹੈ, ਸਤਿਗੁਰੂ ਪ੍ਰਮਾਣ ਦਿੱਤਾ ਇੱਥੇ ਕੱਪੜੇ ਦਾ। ਅੱਜ ਇਹ ਮਸ਼ੀਨੀ ਯੁੱਗ ਹੈ, ਕੱਪੜੇ ਬਣਾਉਣ ਦਾ ਢੰਗ ਹੀ ਹੋਰ ਹੋ ਗਿਆ। ਪਹਿਲੇ ਜੁਲਾਈ ਹੁੰਦੇ ਸਨ ਕੱਪੜਿਆਂ ਨੂੰ, ਕੱਪੜਿਆਂ ਨੂੰ ਬੁਣ ਕੇ ਤੇ ਫਿਰ ਉਹਨਾਂ ਨੂੰ ਪਾ ਦੇਣੀ। ਪਾ ਦੇ ਵਿੱਚ ਕੀ ਹੁੰਦਾ ਸੀ, ਫਟਕੜੀ ਹੁੰਦੀ ਸੀ, ਨਮਕ ਵਗੈਰਾ ਐਸੀਆਂ ਚੀਜ਼ਾਂ ਪਾ ਕੇ ਪਾ ਦਿੰਦੇ ਸਨ। ਫਿਰ ਰੰਗ ਚੜ੍ਹਦਾ ਸੀ, ਕੋਰੇ ਕੱਪੜੇ ਨੂੰ ਰੰਗ ਨਹੀਂ ਸੀ ਚੜ੍ਹਦਾ। ਕਹਿੰਦੇ ਨੇ ਅਸੀਂ ਇਸ ਤਨ ਨੂੰ, ਇਹ ਮਨੁੱਖਾ ਜੀਵਨ ਨੂੰ ਪਾ ਗੇੜੀ ਦਿੱਤੀ ਹੈ, ਮਾਇਆ ਦੀ ਪਾ ਚਾੜ ਲਈ ਹੈ, ਪਹਿਲੋਂ ਮਾਇਆ ਦੀ ਤੇ ਰੰਗਿਆ ਕਾਹਦੇ ਨਾਲ, ਲੋਭ ਨਾਲ। ਮਾਇਆ ਦੀ ਪਾ ਵਾਕੇ ਬੰਦੇ ਨੇ ਅੱਖਾਂ ਖੋਲੀਆਂ, ਛੋਟਾ ਜਿਹਾ ਬੱਚਾ ਉਹਦਾ ਵੀ ਧਿਆਨ ਮਾਇਆ ਨਾਲ ਤੇ ਇੰਨਾ ਜੁੜਿਆ ਹੋਇਆ, ਕਿਤੇ ਕੋਈ ਸਿੱਕਾ ਹੀ ਪਿਆ ਤੇ ਦੌੜ ਕੇ ਫੜ ਲੈਂਦਾ, ਕਹਿੰਦਾ ਪੈਸੇ ਨੇ। ਪੈਸੇ ਦਾ ਗਿਆਨ ਤੇ ਬੜੀ ਛੇਤੀ ਹੋ ਗਿਆ, ਪਰ ਜਵਾਨ ਹੁੰਦਿਆਂ ਤੱਕ ਇਹ ਗਿਆਨ ਨਹੀਂ ਹੁੰਦਾ ਕਿ ਨਾਮ ਕੀ ਹੈ, ਜਿਸ ਨੇ ਮੈਨੂੰ ਭੇਜਿਆ ਉਹ ਕੀ ਹੈ। ਅਨੰਦ ਸਾਹਿਬ ਦੀ ਇੱਕ ਪੌੜੀ ਧਿਆਨ ਚ ਆਈ, ਜੈਸੀ ਅਗਨੇ ਉਧਰ ਮੈਂ ਤੈਸੀ ਬਾਹਰ ਮਾਇਆ। ਮਾਂ ਦੇ ਗਰਭ ਚ ਕਹਿੰਦੇ ਜਠਰਾ ਅਗਨੀ, ਜੈਸੀ ਉਹ ਅੱਗ ਸੀ ਬਾਹਰ ਮਾਇਆ ਅਗਨੀ ਹੈ। ਮਾਇਆ ਅਗਨ ਸਭ ਇੱਕੋ ਜਿਹੀ ਕਰਤ ਖੇਲ ਰਚਾਏ, ਜਾਂ ਤਿਸ ਭਾਣਾ ਤਾਂ ਜੰਮਿਆ, ਉਸਨੂੰ ਭਾਣਾ ਪਾਇਆ ਤੇ ਜਨਮ ਹੋਇਆ, ਪਰਿਵਾਰ ਭਲਾ ਪਾਇਆ, ਪਰਿਵਾਰ ਨੂੰ ਬੜਾ ਚੰਗਾ ਲੱਗਾ ਕਿ ਬੇਟੇ ਦਾ ਪੁੱਤਰ ਦਾ ਜਨਮ ਹੋਇਆ। ਤੇ ਹੋਇਆ ਕਿ ਲਿਵ ਛੁੜ ਕੇ ਰੱਬ ਨਾਲੋਂ ਲਿਵ ਟੁੱਟ ਗਈ, ਲੱਗੀ ਤ੍ਰਿਸ਼ਨਾ, ਮਾਇਆ ਦੀ ਤ੍ਰਿਸ਼ਨਾ ਲੱਗ ਗਈ। ਮਾਇਆ ਅਮਰ ਵਰਤਾਇਆ, ਅਮਰ ਦਾ ਅਰਥ ਹੁੰਦਾ ਹੁਕਮ, ਰੱਬ ਦਾ ਹੁਕਮ ਭੁੱਲ ਗਿਆ ਤੇ ਮਾਇਆ ਦਾ ਹੁਕਮ ਵਰਤ ਗਿਆ। ਮਾਇਆ ਅਮਰ ਵਰਤਾਇਆ, ਪੁੱਛਿਆ ਗਿਆ ਮਾਇਆ ਹੈ ਕਿ ਇਹ ਮਾਇਆ, ਮਾਇਆ ਸਭ ਕਹੇ ਨੇ ਸਤਿਗੁਰੂ। ਇਹ ਇੱਕ ਪੰਕਤੀ ਚ ਕਹਿੰਦੇ ਨੇ, ਜਿਸ ਨਾਲ ਰੱਬ ਭੁੱਲ ਜਾਏ ਉਹ ਮਾਇਆ। ਮੇਰੇ ਨੋਟ ਹੀ ਨਾ ਸਮਝੇ ਨੇ, ਕੋਈ ਵੀ ਚੀਜ਼ ਜਿਸ ਨੂੰ ਤੂੰ ਵੇਖੇ ਤੈਨੂੰ ਰੱਬ ਭੁੱਲ ਜਾਏ ਉਹ ਮਾਇਆ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਉਹ ਹੈ ਦੂਜਾ ਭਾਵ ਲੱਗ ਜਾਏ। ਇੱਥੇ ਕਿਹਾ ਮਾਇਆ ਦਾ ਰੰਗ ਚੜ ਗਿਆ ਤੇ ਤਨ ਮਾਇਆ ਪਾਇਆ ਪਿਆਰੇ, ਪਾ ਚੜ ਗਈ ਮਾਇਆ ਦੀ ਤੇ ਲੋਭ ਦਾ ਰੰਗ ਜਿਹੜਾ ਸੀ, ਲੋਭ ਨਾਲ ਇਸ ਕੱਪੜੇ ਨੂੰ, ਸਿਰੇ ਨੂੰ ਕੱਪੜਾ ਆਖਿਆ ਨਾ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮਨ ਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਸ ਕੱਪੜੇ ਨੂੰ ਰੰਗ ਜਿਹੜਾ ਚੜ ਗਿਆ ਉਹ ਲੋਭ ਦਾ ਤੇ ਪਾ ਚੜ ਗਈ ਇਸ ਨੂੰ ਮਾਇਆ ਦੇ। ਹਾਂਜੀ,
ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ,
ਇਹ ਹੁਣ ਸੁਹਾਗਣ ਚਲੀ ਗਈ ਹੈ ਕੰਤ ਦੇ ਸਾਹਮਣੇ, ਮਾਇਆ ਲੈ ਕੇ ਤੇ ਲੋਭ ਲੈ ਕੇ ਤੇ ਕੰਤ ਨੂੰ ਤੇ ਪਾਉਂਦਾ ਹੀ ਨਹੀਂ, ਉਹਦੇ ਦਰਬਾਰ ਵਿੱਚ ਮੋਹ ਤੇ ਪ੍ਰਵਾਹ ਨਹੀਂ ਕੋਈ ਨਹੀਂ, ਲੱਭ ਤੇ ਪ੍ਰਵਾਨ ਹੀ ਨਹੀਂ, ਵਿਕਾਰ ਤੇ ਪ੍ਰਵਾਨ ਹੀ ਨਹੀਂ, ਉਹਨੇ ਮੂੰਹ ਫੇਰ ਲਿਆ। ਮੈਨੂੰ ਇਹ ਵੇਸ ਤੇਰਾ ਕਬੂਲ ਨਹੀਂ, ਤੇਰਾ ਇਹ ਵੇਸ ਜੋ ਤੂੰ ਪਹਿਨਿਆ ਉਹਨੂੰ ਰੰਗ ਕਿਹੜਾ ਚਾਹੀਦਾ। ਝਾਰਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਗੁਰ ਤੁੱਠੈ ਹਰ ਰੰਗ ਚਾੜਿਆ, ਹਰ ਭੇਟਿਆ ਰਾਓ ਨਸੰਗ, ਮੇਰੇ ਮਨ ਹਰ ਨਾਮ ਰਾਮ ਆਮ ਨਾਮ ਕਾ ਰੰਗ, ਜਾਂ ਕਹੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈਅਤ ਹੈ ਸੂਰ, ਆਤਮ ਜਿਨੇ ਸਗਲ ਵਸ ਤਾਂ ਕਹਿ ਜਾਂ ਕਹਿ ਸਤਿਗੁਰ ਪੂਰਾ। ਬਾਬਾ ਫਰੀਦ ਜੀ ਨੇ ਪ੍ਰਸ਼ਨ ਕੀਤੇ ਸਨ ਗੁਰੂ ਨਾਨਕ ਦੇਵ ਜੀ ਇੱਥੇ, ਕਹਿਣ ਲੱਗਾ ਮਹਾਰਾਜ ਬੰਦੇ ਦੀ ਹਾਲਤ ਵੇਖ ਕੇ ਡਰ ਲੱਗਦਾ, ਬੇੜਾ ਬੰਧ ਨਾ ਸਕੇ ਉਹ ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ, ਹੱਥ ਨਾ ਲਾਈ ਕਸੁੰਬੜੇ ਜਲ ਜਾਸੀ ਢੋਲਾ, ਇੱਕ ਆਪਣੇ ਪਤਲੀ ਸਹਿ ਕੇ ਰੇ ਬੋਲਾ। ਸਤਿਗੁਰੂ ਕਹਿਣ ਲੱਗੇ ਤੂੰ ਫਿਰ ਕਰਨ ਵਾਲਾ ਕੰਮ ਕਰੋ, ਡਰ ਕਾਹਦਾ, ਜਪ ਤਪ ਕਾ ਬੰਦ ਬੇੜ ਲਾ, ਪਰਮਾਤਮਾ ਦਾ ਸਿਮਰਨ ਕਰ ਬੇੜਾ ਬੰਨ, ਜਪ ਤਪ ਕਾ ਬੰਦ ਬੇੜ ਲੈ ਜਿਤ ਲੰਘੇ ਵਹੇਲਾ। ਵਹੇਲਾ ਇਹ ਸਮੁੰਦਰ ਜਿਹੜਾ ਜ਼ਹਿਰ ਨਾਲ ਭਰਿਆ ਪਿਆ ਭਵ ਸਾਗਰ ਲੰਘ ਜਾਏਗਾ। ਜਪ ਤਪ ਕਾ ਬੰਦ ਬੇੜ ਲਾ ਜਿਤ ਲੰਘੇ ਵਹੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ, ਤੇਰਾ ਏਕੋ ਨਾਮ ਮਜੀਠੜਾ, ਰਤਾ ਮੇਰਾ ਚੋਲਾ ਸਦ ਰੰਗ ਢੋਲਾ। ਭਾਈ ਅਸੀਂ ਇਹ ਮਾਇਆ ਦੀ ਪਾ ਤੇ ਲੋਭ ਦਾ ਰੰਗ ਨਹੀਂ ਚਾੜਿਆ। ਗੁਰੂ ਨਾਨਕ ਦੇਵ ਕਹਿੰਦੇ ਨਾ ਮਜੀਠ ਦਾ ਰੰਗ ਚਾੜੋ, ਪੱਕਾ ਚਾੜੋ। ਉਹ ਮਜੀਠ ਦਾ ਕਿਹੜਾ, ਨਾਮ ਦਾ ਰੰਗ, ਉਹ ਤੇ ਕਦੇ ਨਹੀਂ ਉਤਰਦਾ। ਇਹ ਮਜੀਠ ਦਾ ਰੰਗ ਬੜਾ ਪੱਕਾ ਹੈ, ਨਹੀਂ ਉਤਰਦਾ, ਇੱਕ ਵਾਰੀ ਚੜ ਜਾਏ। ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ ਸਦ ਰੰਗ ਢੋਲਾ। ਇਹ ਸਰੀਰ, ਇਹ ਆਤਮਾ, ਇਹ ਮਨ ਜਿਨ੍ਹਾਂ ਦਾ ਰੰਗਿਆ ਗਿਆ, ਮਜੀਠ ਦਾ ਰੰਗ ਚੜ ਗਿਆ, ਸੱਚ ਹੈ ਆਰਿਆਂ ਨਾਲ ਚੀਰੇ ਗਏ ਪਰ ਰੰਗ ਨਹੀਂ ਉਤਰਿਆ, ਦੇਗਾਂ ਵਿੱਚ ਉਬਾਲੇ ਗਏ ਪਰ ਇਹ ਰੰਗ ਨਹੀਂ ਜੇ ਉਤਰਿਆ, ਚਰਖੜੀਆਂ ਤੇ ਚਾੜ ਦਿੱਤੇ ਗਏ, ਇਹ ਰੰਗ ਨਹੀਂ ਉਤਰਿਆ। ਬਲਕਿ ਉਹਨਾਂ ਨੇ ਕਿਹਾ ਇਹ ਰੰਗ ਪੱਕਾ ਕਰਨ ਵਾਸਤੇ ਮੇਰੇ ਅੰਦਰੋਂ ਜਿਹੜਾ ਖੂਨ ਵਹਿ ਰਿਹਾ ਨਾ, ਇਸ ਲਈ ਹੈ ਕਿ ਮੈਨੂੰ ਸੂਹਾ ਹੀ ਸੂਹਾ ਕਰ ਦੇਵੇ, ਮਾਲਕ ਦੇ ਸਾਹਮਣੇ ਪੀਲਾ ਮੂੰਹ ਲੈ ਕੇ ਨਾ ਜਾਵਾਂ, ਮੈਂ ਉੱਥੇ ਚੜ੍ਹਦੀ ਕਲਾ ਵਿੱਚ ਜਾਵਾਂ। ਉਹਨਾਂ ਨੇ ਕਿਹਾ ਇਹ ਰੰਗ ਨਹੀਂ ਉਤਰਦਾ, ਜਿਨ੍ਹਾਂ ਨੂੰ ਇੱਕ ਵਾਰੀ ਚੜ੍ਹ ਗਿਆ ਮਾਲਕ ਦੇ ਦਾਰੋਂ ਪ੍ਰਵਾਨ ਹੋ ਗਏ, ਉਹ ਧਨ ਨੇ ਜਿਨ੍ਹਾਂ ਨੇ ਰੰਗ ਰੰਗਾ ਲਿਆ ਹੈ। ਹਾਂਜੀ,
ਕਿਉਂ ਧਨ ਸੇਜੈ ਜਾਏ,
ਪਰ ਕੰਤ ਨੂੰ ਜੇ ਚੋਲਾ ਉਹ ਮਾਇਆ ਵਾਲਾ ਤੇ ਲੋਭ ਵਾਲਾ ਨਹੀਂ ਪਾਉਂਦਾ, ਇਸ ਜੀਵ ਰੂਪ ਇਸਤਰੀ ਦੀ ਸੇਜਾ ਤੇ ਉਹ ਕਿਵੇਂ ਜਾਏ। ਭਾ ਪਰਮਾਤਮਾ ਦੀ ਲੀਨਤਾ, ਉਸ ਦੇ ਨਾਲ ਮੇਲ, ਇਹ ਪ੍ਰਵਾਨ ਨਹੀਂ ਹੁੰਦਾ। ਹਾਂਜੀ,
ਹਉ ਕੁਰਬਾਨ ਜਾਉ ਮਿਹਰਬਾਨਾ, ਹਉ ਕੁਰਬਾਨ ਜਾਉ।
ਧੰਨ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਤੁਸੀਂ ਉਹਨਾਂ ਦਾ ਸਾਰਾ ਇਤਿਹਾਸ ਪੜ੍ਹ ਕੇ ਵੇਖੋ। ਬਾਬਰ ਵਰਗੇ ਬਾਦਸ਼ਾਹ ਵੀ ਸਾਹਮਣੇ ਆਏ, ਕਾਰੂ ਵਰਗੇ ਵੀ ਆਏ, ਸਤਿਗੁਰੂ ਕਿਸੇ ਅੱਗੇ ਨਹੀਂ ਝੁਕੇ ਤੇ ਕਿਸੇ ਨੂੰ ਨਹੀਂ ਕਿਹਾ ਮੈਂ ਤੇਰੇ ਤੋਂ ਸਦਕੇ ਜਾਣਾ, ਮੈਂ ਤੇਰੇ ਤੋਂ ਕੁਰਬਾਨ ਜਾਣਾ। ਭਾਵੇਂ ਟੁੱਟੀ ਚੌਂਪੜੀ ਚ ਕੋਈ ਬੈਠਾ ਰੱਬ ਦਾ ਨਾਮ ਜਪਦਾ ਪਿਆ ਤੇ ਉਹ ਕਹਿੰਦੇ ਨੇ ਮੈਂ ਤੇਰੇ ਤੋਂ ਕੁਰਬਾਨ ਜਾਣਾ। ਰੱਬ ਤੋਂ ਕੁਰਬਾਨ ਜਾਣ ਵਾਲਿਆ ਮੈਂ ਤੇਰੇ ਤੋਂ ਸਦਕੇ ਜਾਣਾ, ਮੈਂ ਤੇਰੇ ਤੋਂ ਕੁਰਬਾਨ ਜਾਣਾ। ਧੰਨ ਨੇ ਉਹ ਜਿਨ੍ਹਾਂ ਨੂੰ ਰੱਬ ਤੋਂ ਕੁਰਬਾਨ ਹੋਣਾ ਆਉਂਦਾ ਹੋਵੇ, ਵੈਸੇ ਸਿੱਖ ਤੇ ਹੈ ਹੀ ਉਹ, ਸੰਗਤ ਵਿੱਚ ਬੈਠਣ ਦਾ ਹੀ ਅਧਿਕਾਰੀ ਉਹ ਹੈ। ਜਿਸ ਨੂੰ ਸਦਕੇ ਹੋਣਾ ਆਏ, ਜਿਸ ਨੂੰ ਕੁਰਬਾਨ ਹੋਣਾ ਆ ਜਾਏ। ਇੱਕ ਬੜੀ ਪਿਆਰੀ ਕਥਾ ਮੈਨੂੰ ਯਾਦ ਆਈ। ਇੱਕ ਬਹੁਤ ਵੱਡਾ ਸਜੰਦਾ ਆਇਆ ਤੇ ਬਾਦਸ਼ਾਹ ਦੇ ਕੋਲ ਆ ਕੇ ਵਜਾਉਣਾ ਸੀ। ਕਹਿਣ ਲੱਗਾ, ਜੀ ਮੇਰੀ ਇੱਕ ਸ਼ਰਤ ਹੈ, ਮੈਂ ਵਜਾਵਾਂਗਾ ਤਾਂ। ਕਹਿਣ ਲੱਗਾ ਕਿ? ਕਹਿਣ ਲੱਗਾ, ਮੇਰੀ ਸ਼ਰਤ ਹੈ ਕਿ ਜਿੰਨੇ ਸੁਣਨ ਵਾਲੇ ਹੋਣ ਉਹਨਾਂ ਵਿੱਚੋਂ ਕਿਸੇ ਦਾ ਸਿਰ ਨਾ ਹਿੱਲੇ। ਅੱਛਾ, ਕਹਿਣ ਲੱਗਾ ਕਮਾਲ ਹੈ, ਬਾਕੀ ਤੇ ਕਹਿੰਦੇ ਨੇ ਹਿੱਲਣ, ਵੀ ਬੜਾ ਆਨੰਦ ਆ ਰਿਹਾ, ਇਹ ਚੰਗਾ ਸਜੰਦਾ ਕਿ ਸਿਰ ਹੀ ਨਾ ਹਿੱਲੇ। ਉਹ ਬਾਦਸ਼ਾਹ ਵੀ ਬੜਾ ਅੜਬ ਸੀ, ਕਹਿਣ ਲੱਗਾ ਜਿਹਦਾ ਸਿਰ ਹਿੱਲੇਗਾ ਉਹਦਾ ਸਿਰ ਉਤਾਰ ਦਿਆਂਗੇ, ਤੂੰ ਫਿਕਰ ਨਾ ਕਰ, ਤੂੰ ਗਾ। ਹੁਣ ਬੰਦੇ ਦੇ ਬੜੇ ਆਉਣੇ ਸਨ, ਪਰ ਡਰਦੇ ਹੋਏ ਥੋੜੇ ਆਏ ਕਿ ਕਿਤੇ ਹਿੱਲ ਗਿਆ ਤੇ ਬਾਦਸ਼ਾਹ ਨੇ ਮਾਰ ਦੇਣਾ, ਸਿਰ ਵੱਢਿਆ ਜਾਣਾ। ਬੈਠ ਕੇ ਉਹਨੇ ਵਜਾਉਣਾ ਸ਼ੁਰੂ ਕੀਤਾ, ਕੋਈ ਸਿਰ ਨਹੀਂ ਹਿੱਲਿਆ। ਪਰ ਕੁਛ ਦੇਰ ਬਾਅਦ ਨਾ ਤਿੰਨ ਚਾਰ ਸਿਰ ਹਿੱਲ ਗਏ, ਫਿਰ ਸਹਿਜ ਸਹਿਜ 40 ਕੁ ਸਿਰ ਹਿੱਲ ਗਏ। ਉਹਨੇ ਬੰਦ ਕਰ ਦਿੱਤਾ। ਬਾਦਸ਼ਾਹ ਕਹਿਣ ਲੱਗਾ, ਲੈ ਜਾਓ ਇਹਨਾਂ 40 ਦੇ ਸਿਰ ਕੱਟ ਦਿਓ। ਉਹ ਕਹਿਣ ਲੱਗਾ, ਨਹੀਂ, ਇਹ ਜਿਨ੍ਹਾਂ ਦੇ ਸਿਰ ਹਿੱਲੇ ਨੇ ਇਹਨਾਂ ਨੂੰ ਰਹਿਣ ਦਿਓ, ਇਹਨਾਂ ਨੂੰ ਸੁਣਾਵਾਂਗਾ, ਬਾਕੀ ਸਭ ਨੂੰ ਬਾਹਰ ਕੱਢ ਦਿਓ। ਜਿਨ੍ਹਾਂ ਦੇ ਨਹੀਂ ਹਿੱਲੇ ਉਹਨਾਂ ਨੂੰ ਬਾਹਰ ਕੱਢ ਦਿਓ। ਮੈਂ ਤੇ ਵੇਖਦਾ ਸਾਂ ਮੇਰੇ ਸੰਗੀਤ ਤੋਂ ਕੋਈ ਕੁਰਬਾਨ ਹੋਣ ਵਾਸਤੇ ਤਿਆਰ ਹੈ ਕਿ ਨਹੀਂ। ਸਤਿਗੁਰੂ ਕਹਿੰਦੇ ਨੇ ਖੇਡਣਾ ਚਾਹੁੰਦਾ ਮੇਰੇ ਨਾਲ, ਆ ਖੇਡ ਹੈ, ਸਿਰ ਦੀ ਗੇਂਦ ਬਣਾਉਣੀ ਪਏਗੀ ਜੇ ਮੇਰੇ ਨਾਲ ਖੇਡਣਾ ਸਜਣਾ, ਆ ਖੇਡਾਂਗੇ। ਲੇਕਿਨ ਜੇ ਤੈਨੂੰ ਇਹ ਚਾਹ, ਦੋ ਸਲੋਕ ਕਬੀਰ ਸਾਹਿਬ ਦੇ ਵੀ ਸੁਣਾ ਦਿਆਂ। ਕਬੀਰ ਜੋਤੋ ਸਾਧ ਪਿਰਮਕੇ, ਸ਼ਬਦ ਹੈ ਸਦਰ, ਉਹਦੇ ਤੋਂ ਸੰਖੇਪ ਕੀਤਾ ਸਾਧ। ਜੇ ਤੈਨੂੰ ਪਿਆਰੇ ਨਾਲ ਖੇਡਣ ਦੀ ਸਦਰ ਹੈ, ਕਹਿੰਦੇ ਨੇ ਸੀਸ ਕਾਟ ਕਰ ਗੋਏ, ਸਿਰ ਨੂੰ ਕੱਟ ਕੇ ਗੇਂਦ ਬਣਾ, ਪਾਛੇ ਪਾਉਣਾ ਦੀ ਜੀ ਆਗੇ ਹੋਏ ਸੋ। ਕਬੀਰ ਜੋਤ ਸਾਧ ਪ੍ਰੇਮ ਕੀ ਪਾਕੇ ਸੇਤੇ ਖੇਲ, ਕਾਚੀ ਸਰਸੋਂ ਪੇਲ ਕੇ ਨਾ ਖਲ ਭਈ ਨਾ ਤੇਲ। ਗੁਰੂ ਸਾਹਿਬ ਕਹਿੰਦੇ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਮੈਂ ਕਹਿੰਦੇ ਨੇ ਕੁਰਬਾਨ ਜਾਣਾ, ਜੇ ਕੋਈ ਪਿਆਰੇ ਦੀ ਗੱਲ ਆਖੇ ਨਾ ਮੈਨੂੰ ਸੁਣਾਏ ਤੇ ਮੈਂ ਕਿਵੇਂ ਸੁਣਾ। ਵੈਸੇ ਆਮ ਕਰਕੇ ਕਿਸੇ ਪਾਠ ਹੀ ਕਰਨਾ ਹੋਵੇ ਤੇ ਕੀ ਕਰਦੇ ਹੋ? ਕਹਿੰਦੇ ਆ ਜੀ ਆਹ ਚਾਦਰ ਵਿਛਾ ਦੇ, ਆ ਇੱਥੇ ਬੈਠ ਕੇ ਕਰੋ, ਕੁਛ ਨਾ ਕੁਛ ਦਿੰਦੇ ਆ ਨਾ, ਇੱਥੇ ਬੈਠ ਜਾਓ, ਚੰਗੇ ਥਾਂ ਬੈਠੋ। ਸਾਹਿਬ ਕਹਿੰਦੇ ਨੇ ਪਿਆਰੇ ਦੀ ਗੱਲ ਸੁਣਾਏ ਤੇ ਮੈਂ ਕੀ ਕਰਾਂ, ਸਿਰ ਕੱਟ ਕੇ ਮੂੜਾ ਬਣਾ ਕੇ ਦੇ ਦਿਆਂ ਕਿ ਇੱਥੇ ਬੈਠ ਕੇ ਸੁਣਾ। ਤੈ ਸਾਹਿਬ ਕੀ ਬਾਤ ਚੇ ਆਖੇ ਕਹੋ ਨਾਨਕ ਕਿਆ ਦੀਜੈ, ਸੀਸ ਵੱਡਾ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ, ਮੈਂ ਉਸ ਤੋਂ ਕੁਰਬਾਨ ਹੋ ਜਾਵਾਂ। ਹਾਂ ਕੁਰਬਾਨੇ ਜਾਓ ਮਿਹਰਬਾਨਾ, ਹਾਂ ਕੁਰਬਾਨੇ ਜਾਓ। ਹਾਂਜੀ,
ਹਾਂ ਕੁਰਬਾਨੇ ਜਾਓ ਤਿਨਾ ਕੈ ਲੈਣ ਜੋ ਤੇਰਾ ਨਾਉ।
ਮੈਂ ਉਹਨਾਂ ਤੋਂ ਕੁਰਬਾਨਾ ਜਾਣਾ, ਸਦਕੇ ਜਾਂਦਾ ਹਾਂ ਜਿਹੜੇ ਤੇਰਾ ਨਾਮ ਲੈਂਦੇ ਹਨ। ਹਾਂਜੀ,
ਲੈਣ ਜੋ ਤੇਰਾ ਨਾਉ ਤਿਨਾ ਕਹਿ ਹਾਂ ਸਦ ਕੁਰਬਾਨੇ ਜਾਓ।
ਫਿਰ ਇਹ ਨੀ ਕਿ ਅੱਜ ਹੀ ਜਾਣਾ ਘੜੀ ਵਾਸਤੇ ਹੀ ਕੁਰਬਾਨ, ਨਹੀਂ, ਤੇਰਾ ਨਾਮ ਜਿਹੜੇ ਲੈਂਦੇ ਨੇ ਉਹਨਾਂ ਵਾਸਤੋਂ ਮੈਂ ਸਦਾ ਵਾਸਤੇ ਹੀ ਕੁਰਬਾਨ, ਹਮੇਸ਼ਾ ਵਾਸਤੇ ਸਦਕੇ ਹਾਂ। ਗੁਰੂ ਸਾਹਿਬ ਜੀ ਨੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਆਖਿਆ ਤੇਰੇ ਤੋਂ ਸਦਕੇ ਹਾਂ। ਉਹ ਕਹਿੰਦੇ ਨੇ ਦਾਨ ਮਹਿਣ ਦਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਉਹਨਾਂ ਦੀ ਚਰਨ ਧੂੜ ਮਿਲ ਜਾ ਤੇ ਮੱਥੇ ਨੂੰ ਲਾ ਲਵਾਂ, ਮੈਂ ਉਹਨਾਂ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ। ਜਿਹੜੇ ਰੱਬ ਤੋਂ ਸਦਕੇ ਹੁੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਵਾਂ। ਹਾਂਜੀ,
ਰਹਾਓ ਕਾਇਆ ਰੰਗਣ ਜੇ ਥੀਏ ਪਿਆਰੇ।
ਕਾਇਆ ਦਾ ਅਰਥ ਹੋ ਗਿਆ ਸਰੀਰ, ਇੱਥੇ ਅਰਥ ਯਾਦ ਰੱਖਣਾ, ਰੰਗਣ ਦਾ ਇੱਥੇ ਅਰਥ ਹੈ ਮੱਟੀ, ਜਿਸ ਦੇ ਵਿੱਚ ਨਲਾਰੀ ਰੰਗ ਪਾ ਕੇ ਕੱਪੜੇ ਨੂੰ ਰੰਗਦੇ ਨੇ, ਉਦੋਂ ਕਹਿੰਦੇ ਨੇ ਰੰਗਣ। ਜੇ ਸਰੀਰ ਮੱਟੀ ਬਣ ਜਾਏ ਤੇ ਇਹਦੇ ਵਿੱਚ ਨਾਮ ਦਾ ਰੰਗ ਹੋਵੇ, ਤੇ ਨਾਮ ਦੀ ਦੁਹਾਈ ਅੰਦਰ ਫਿਰਦੀ, ਜਿਵੇਂ ਉਹ ਹਲਾਉਂਦਾ ਨਾ ਰੰਗ ਨੂੰ, ਇਸੇ ਤਰ੍ਹਾਂ ਰੱਬ ਦਾ ਪਿਆਰਾ ਜਿਹੜਾ ਨਾ ਉਹ ਸਿਮਰਨ ਕਰਦਾ ਹੋਇਆ ਰਿੜਕਦਾ, ਹਰ ਘਰਾਂ ਬਲੋਵਣਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਇਹ ਉਹਨੇ ਰੇੜਕਾ ਪਾਇਆ ਹੁੰਦਾ ਨਾਮ ਦਾ। ਕਹਿੰਦੇ ਨੇ ਕਾਇਆ ਰੰਗਣ ਜੇਥੀਏ ਪਿਆਰੇ, ਤੇ ਇਹਦੇ ਚ ਪਾਈਏ ਕੀ ਰਿੜਕੀਏ ਕੀ ਪਾਈਏ, ਨਾਮ ਮਜੇਠ ਮਜੇਠ ਨਾਮ ਮਜੇਠ, ਪ੍ਰਮਾਤਮਾ ਦਾ ਨਾਮ ਪੱਕਾ ਰੰਗ ਪਾਈਏ। ਹਾਂਜੀ
ਪਾਈਏ ਨਾਮ ਮਜੀਠ,
ਹਾਂਜੀ
ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ।
ਰੰਗਣ ਵਾਲਾ ਨਰਾਰੀ ਵੀ ਜਿਹੜਾ ਹੈ ਉਹ ਕਾਰੀਗਰ ਚੰਗਾ ਚਾਹੀਦਾ ਵਾ। ਕਈ ਵਾਰ ਰੰਗ ਵੀ ਚੰਗਾ ਹੁੰਦਾ, ਮੱਟੀ ਵੀ ਠੀਕ ਹੁੰਦੀ ਹੈ, ਨਰਾਰੀ ਨਿਕੰਮਾ ਹੁੰਦਾ, ਉਹ ਰੰਗ ਹੀ ਸਾਰਾ ਖਰਾਬ ਕਰ ਬੈਠਦਾ। ਉਹਨੂੰ ਪਤਾ ਹੀ ਨਹੀਂ ਰੰਗ ਉੱਠਿਆ ਕਦੋਂ ਹੈ, ਉਬਲਿਆ ਕਿ ਨਹੀਂ, ਅਜੇ ਕੱਪੜਾ ਪਾਉਣਾ ਕਿ ਨਹੀਂ ਪਾਉਣਾ। ਰੰਗਣ ਵਾਲਾ ਜੇਕਰ ਰੰਗੇ ਉਹਨੂੰ ਪਤਾ ਹੋਵੇ। ਕਹਿੰਦੇ ਨੇ ਇਹੋ ਜਿਹਾ ਰੰਗ ਵੇਖਣ ਚ ਨਹੀਂ ਆਉਂਦਾ, ਇੰਨਾ ਕਮਾਲ ਰੰਗ ਉਹ ਪ੍ਰਮਾਤਮਾ ਚਾੜ ਦਿੰਦਾ ਹੈ। ਹਾਂਜੀ
ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ।
ਆਮ ਕਰਕੇ ਤੇ ਕੰਤ ਲੱਭਦੇ ਫਿਰਦੇ ਨੇ, ਰੱਬ ਕਿੱਥੇ ਹੈ, ਰੱਬ ਕਿੱਥੇ ਹੈ, ਰੱਬ ਕਿੱਥੇ ਹੈ। ਪਰ ਜਿੰਨਾ ਜੀਵਨ ਸਰੀਰਾਂ ਨੂੰ ਨਾਮ ਦਾ ਰੰਗ ਚੜ ਗਿਆ ਨਾ, ਉਹ ਰੱਬ ਲੱਭਣ ਨਹੀਂ ਜਾਂਦੇ। ਰੱਬ ਉਹਨਾਂ ਦੇ ਪਿੱਛੇ ਪਿੱਛੇ ਫਿਰਦਾ, ਉਹਨਾਂ ਨੂੰ ਲੱਭਦਾ ਤੁਸੀਂ ਕਿੱਥੇ ਹੋ। ਕਿੰਨਾ ਸੁੰਦਰ ਬਚਨ ਹੈ, ਕਬੀਰ ਮਨ ਨਿਰਮਲ ਭਇਆ, ਮੇਰਾ ਮਨ ਪਵਿੱਤਰ ਹੋ ਗਿਆ ਜੈਸਾ ਗੰਗਾ ਨੀਰ। ਤੁਸੀਂ ਗੰਗਾ ਜਾਂਦੇ ਹੋ, ਮੈਂ ਮਨ ਨੂੰ ਗੰਗਾ ਬਣਾ ਲਿਆ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਹੁਣ ਹੋਇਆ ਕੀ ਹੈ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ, ਹਰੀ ਮੇਰੇ ਪਿੱਛੇ ਪਿੱਛੇ ਫਿਰਦਾ। ਕਬੀਰ ਠਹਿਰ ਜਾ ਬੇਟਾ, ਗੱਲ ਸੁਣ, ਚੱਲਿਆ ਕਿੱਥੇ ਹੈ, ਕਮਾਲ ਹੈ, ਮੈਨੂੰ ਰੱਬ ਲੱਭਦਾ ਫਿਰਦਾ। ਕਹਿੰਦੇ ਨੇ ਇਹੋ ਜਿਹਾ ਰੰਗ ਕਿਤੇ ਵੇਖਣ ਨਹੀਂ ਆਉਂਦਾ, ਕੰਤ ਉਹਨਾਂ ਦੇ ਪਾਸ ਆ। ਲੋਕ ਕਹਿੰਦੇ ਨੇ ਕੰਤ ਦੇ ਪਾਸ ਬੈਠੋ, ਕੰਤ ਉਹਨਾਂ ਦੇ ਪਾਸ ਬੈਠਦਾ, ਉਹਨਾਂ ਨੂੰ ਛੱਡ ਕੇ ਦੂਰ ਨਹੀਂ ਜਾਂਦਾ। ਹਾਂਜੀ
ਧੂੜ ਤਿਨਾ ਕੀ ਜੇ ਮਿਲੈ ਜੀ ਕਉ, ਨਾਨਕ ਕੀ ਅਰਦਾਸ।
ਇਸ ਜਿੰਦ ਨੂੰ ਜੇਕਰ ਉਹਨਾਂ ਦੀ ਧੂੜ ਮਿਲ ਜਾਏ, ਕਹਿੰਦੇ ਨੇ ਮੇਰੀ ਅਰਦਾਸ, ਉਹਨਾਂ ਅੱਗੇ ਅਰਦਾਸ ਕਰਾਂ ਕਿ ਤੁਹਾਡੀ ਚਰਨ ਧੂੜ ਮਿਲ ਜਾਏ। ਗੁਰੂ ਕੇ ਪਿਆਰਿਓ, ਜਿਵੇਂ ਤੁਸੀਂ ਪਾਇਆ ਮੈਨੂੰ ਵੀ ਦੱਸੋ। ਜਾਏ ਪੁੱਛੋ ਸੁਹਾਗਣੇ, ਤੁਸੀਂ ਰਾਵਿਆ ਕਿੰਨੀ ਗੁਣੀ। ਉਹਨਾਂ ਜਵਾਬ ਦਿੱਤਾ, ਸਹਿਜ ਸੰਤੋਖ ਸ਼ਿੰਗਾਰੀਆ, ਮਿੱਠਾ ਬੋਲਣੇ, ਪੇਰੀ ਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੇ। ਗੁਰੂ ਦੀ ਗੱਲ ਸੁਣੇਗੇ, ਗੁਰੂ ਦਾ ਸ਼ਬਦ ਜਿਹੜਾ ਸੁਣੇਗਾ, ਉਸ ਦਾ ਮਸਲਾ ਹੱਲ ਹੋਵੇਗਾ, ਉਹਨੂੰ ਪਿਆਰਾ ਮਿਲੇਗਾ। ਹਾਂਜੀ
ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ।
ਹੁਣ ਕਿਹਾ ਬੰਦੇ ਦੇ ਵਸ ਦੀ ਗੱਲ ਨਹੀਂ ਕਿ ਮੇਰੀ ਘਾਲਣਾ ਨਾਲ ਕੁਝ ਬਣ ਜਾਏਗਾ। ਮਿਹਨਤ ਤੇਰੀ ਚਾਹੀਦੀ ਹੈ, ਪਰ ਖੇਡ ਬਣਨੀ ਉਹਦੀ ਮਿਹਰ ਨਾਲ। ਕਈ ਵਾਰੀ ਇਹ ਮਿਹਨਤ ਥੋੜੀ ਕਰਨੀ ਆ, ਗੁਮਾਨ ਜ਼ਿਆਦਾ ਕਰ ਲੈਂਦੇ ਆ। ਸੇਵਾ ਥੋੜੀ, ਮੰਗਣ ਬਹੁਤਾ, ਮੈਲ ਨਾ ਪਾਵੈ ਕਹਿ ਤੋ ਪਵਤਾ। ਹਜ਼ੂਰੀ ਮਿਲੀ ਨਹੀਂ ਤੇ ਕਹਿੰਦਾ ਜੀ ਮੈਂ ਤੇ ਮਿਲ ਗਿਆ। ਉਹ ਬੰਦੇ ਲੱਭਿਆ ਤੇ ਤੈਨੂੰ ਅਜੇ ਕੁੱਖ ਵੀ ਨਹੀਂ। ਕਈ ਬੰਦੇ ਤੇ ਐਸੇ ਵੇਖੇ ਨੇ, ਆਪਣੇ ਪੱਲੇ ਹੀ ਕੱਖ ਨਹੀਂ ਤੇ ਦੂਸਰਿਆਂ ਦਾ ਵੀ ਜ਼ੁੰਮਾ ਚੁੱਕਦੇ ਨੇ। ਆਓ ਤੁਹਾਨੂੰ ਵੀ ਲੈ ਚੱਲਾਂ, ਤੁਹਾਨੂੰ ਵੀ ਪਹੁੰਚਾ ਦੇ ਆ। ਬਚਪਨ ਦੀ ਇੱਕ ਗੱਲ ਯਾਦ ਆਉਂਦੀ ਬੜੀ ਕਮਾਲ। ਇੱਕ ਬੱਚਾ ਬੜਾ ਭੋਲਾ ਜਿਹਾ ਸੀ, ਉਹਨੂੰ ਘੁੱਦਾ ਘੁੱਦਾ ਕਹਿੰਦੇ ਆਉਂਦੇ ਸਾਂ। ਰਿਸ਼ਤਾ ਤੇ ਉਹਦਾ ਹੁੰਦਾ ਨਹੀਂ ਸੀ, ਪਰ ਭਾਗਾਂ ਦੀ ਗੱਲ ਕਿਤੇ ਹੋ ਗਿਆ ਤੇ ਉਹ ਅਸੀਂ ਮਜ਼ਾਕ ਨਾਲ ਕਿਹਾ, ਘੁੱਦਿਆ ਤੇਰਾ ਵਿਆਹ ਹੈ ਤੇ ਸਾਨੂੰ ਵੀ ਜੰਜ ਨਾਲ ਲੈ ਚੱਲੇਗਾ। ਉਹ ਹੱਸ ਕੇ ਕਹਿੰਦਾ, ਪਤਾ ਨੀ ਬਾਪੂ ਨੇ ਮੈਨੂੰ ਵੀ ਲਿਜਾਣਾ ਕਿ ਨਹੀਂ ਲਿਜਾਣਾ, ਤੁਹਾਨੂੰ ਮੈਂ ਕਿੱਥੋਂ ਲੈ ਜਾਵਾਂ। ਮੈਂ ਕਿਹਾ ਆਹ ਗੱਲ ਬਿਲਕੁਲ ਤੋਂ ਠੀਕ ਆ, ਪਤਾ ਨੀ ਮੈਨੂੰ ਵੀ ਲਿਜਾਣਾ ਕਿ ਨਹੀਂ ਲਿਜਾਣਾ। ਉਹ ਬੰਦੇ ਧਿਆਨ ਨਾਲ ਵੇਖ, ਤੂੰ ਆਪ ਕਿੱਥੇ ਖਲੋਤਾ, ਤੂੰ ਤੇ ਦੂਸਰਿਆਂ ਦੀ ਜ਼ਿੰਮੇਵਾਰੀ ਲੈਣਾ ਪਿਆ, ਤੁਹਾਨੂੰ ਵੀ ਲੈ ਜਾਵਾਂਗਾ, ਤੁਹਾਨੂੰ ਵੀ ਭਵ ਸਾਗਰ ਤਾਰ ਦਿਆਂਗਾ। ਸਤਿਗੁਰੂ ਕਹਿੰਦੇ ਨੇ ਬਿਲਕੁਲ ਨਹੀਂ, ਮਾਲਕ ਜਿਸ ਤੇ ਨਜ਼ਰ ਕਰੇ ਉਹ ਤਰਦਾ, ਜਿਸ ਤੇ ਉਹ ਕਿਰਪਾ ਕਰੇ ਉਹਦੀ ਕਾਲ ਥਾਏ ਪੈਂਦੀ ਹੈ, ਆਪੇ ਸਾਜਾ ਹੈ, ਆਪ ਹੀ ਸਾਜਦਾ, ਸਾਨੂੰ ਸਾਜਿਆ ਕਿਸਨੇ, ਉਸਨੇ ਆਪੇ ਸਾਜੇ, ਆਪੇ ਰੰਗੇ, ਪਹਿਲੋਂ ਮੂਰਤੀ ਨੂੰ ਕੋ ਸਾਜਦਾ ਮੂਰਤੀਕਾਰ, ਫਿਰ ਉਹਨੂੰ ਰੰਗ ਚਾੜਦਾ, ਉਹਨੂੰ ਰੰਗਦਾ, ਫਿਰ ਕਿਰਪਾ ਦੀ ਨਜ਼ਰ ਨਾਲ ਵੇਖਦਾ ਬਹੁਤ ਅੱਛੀ ਬਣੀ ਹੈ, ਆਪੇ ਭਾਂਡੇ ਸਾਜੀ ਹਨ, ਆਪੇ ਪੂਰਨ ਦੇ, ਇੱਕ ਨਹੀਂ ਦੁੱਧ ਸੰਭਾਈਏ, ਇੱਕ ਚੁੱਲ੍ਹੇ ਰਹਿਣ ਚੜੇ, ਵੇਖੋ ਭਾਗਾਂ ਦੀ ਗੱਲ, ਇੱਕ ਦੁਕਾਨ ਤੋਂ ਭਾਂਡੇ ਆਏ ਨੇ, ਇੱਕ ਵਿੱਚ ਦੁੱਧ ਪਾਇਆ ਤੇ ਇੱਕ ਵਿੱਚ ਸੋਡਾ ਹੀ ਕਾੜੀ ਜਾਂਦੇ, ਉਹ ਵਿਚਾਰਾ ਸਵੇਰ ਤੋਂ ਸ਼ਾਮ ਤੱਕ ਚੁੱਲ੍ਹੇ ਤੇ ਹੀ ਸੜਦਾ ਰਹਿੰਦਾ, ਇੱਕ ਨੇ ਹਾਲੀ ਪੈ ਸਾਹਮਣੇ ਕੁੱਪਰ ਰਹਿਣ ਖੜੇ, ਤਿੰਨਾਂ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ, ਇਹ ਤੇ ਆਪੇ ਸਜੇ, ਆਪੇ ਰੰਗੇ, ਆਪੇ ਨਦਰ ਕਰੇ, ਆਪ ਹੀ ਬਖਸ਼ਿਸ਼ ਕਰਦਾ ਹੈ। ਹਾਂਜੀ,
ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ।
ਸਭ ਕਹਿੰਦੇ ਨੇ ਜੇਕਰ ਉਹ ਕਾਮਣ, ਕਾਮਣ ਦੇ ਇੱਥੇ ਅਰਥ ਹੈ ਇਸਤਰੀ, ਜੇ ਕਾਮਨ ਕੰਤ ਨੂੰ ਭਾ ਜਾਏ, ਉਹ ਲੀਨਤਾ ਆਪ ਬਖਸ਼ਦਾ, ਪ੍ਰਵਾਨ ਆਪ ਕਰਦਾ, ਪ੍ਰਵਾਨ ਹੋਣਾ ਉਹਦੀ ਮਿਹਰ ਨਾਲ। ਬੜਾ ਸੁੰਦਰ ਇੱਕ ਬਚਨ ਹੈ, ਮਾਠ ਗੁਦਾਈ ਪੱਟੀਆਂ, ਇਹ ਸ਼ੁਰੂ ਹੁੰਦਾ ਜੇ ਮੋਰੀ ਰੁਣ ਚੁਣ ਲਾਇਆ ਭੈਣੇ ਸਾਹਮਣੇ ਆਇਆ, ਮੈਂ ਪੱਟੀਆਂ ਵੀ ਗੁਦਾ ਲਈਆਂ, ਮਾਂ ਪਾਈਆ ਮਾਂਗ ਸੰਦੂਰ ਹੈ, ਸੰਦੂਰ ਵੀ ਪਾ ਲਿਆ, ਅੱਗੇ ਗਏ ਨਾ ਮੰਨੀਆਂ, ਮਰੋ ਵਸੂਰ ਵਸੂਰ ਹੈ, ਪਰ ਅੱਗੋਂ ਮਾਲਕ ਨੇ ਮੈਨੂੰ ਕਬੂਲ ਹੀ ਨਹੀਂ ਕੀਤਾ, ਤੇ ਹੁਣ ਮੈਂ ਝੂਰਨ ਤੋਂ ਬਗੈਰ ਹੋਰ ਕੀ ਕਰਾਂ। ਬੰਦਾ ਬੇਸ਼ੱਕ ਬੜਾ ਸਿਆਣਾ ਬਣ ਬਣ ਕੇ ਬੈਠੇ, ਹਰ ਇੱਕ ਬੰਦਾ ਸਭ ਕੋ ਪੂਰਾ ਆਪੋ ਹੋਵੇ, ਘੱਟ ਨਾ ਕੋਈ ਆਖੇ, ਕੋਈ ਨਹੀਂ ਘੱਟ ਕਹਿੰਦਾ, ਹਰ ਇੱਕ ਦੂਜੇ ਨਾਲੋਂ ਅਕਲ ਵਾਲਾ ਬਣ ਬਣ ਕੇ ਬੈਠਦਾ। ਸਤਿਗੁਰੂ ਕਹਿੰਦੇ ਨੇ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ, ਪਰ ਇਹ ਤੇ ਮਾਲਕ ਨੇ ਵੇਖਣਾ ਨਾ ਕੌਣ ਸਿਆਣਾ ਤੇ ਕੌਣ ਜਾਣਾ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤਾ ਸਭ ਕੁਛ ਤੇਰਾ ਪਾਣ, ਤੂੰ ਸਿਆਣਪ ਦੇ ਦੇਵੇ। ਬੜਾ ਸੁੰਦਰ ਕਿਹਾ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਦਾਰੀ, ਉਹ ਸਿਆਣਿਆਂ ਦੇ ਮੂੰਹ ਮੂਰਖਾਂ ਵਾਲੀਆਂ ਗੱਲਾਂ ਕਢਵਾ ਦਿੰਦਾ। ਕਈ ਵਾਰੀ ਮੂਰਖ ਬੰਦੇ ਐਡੀ ਸਿਆਣੀ ਗੱਲ ਕਰ ਜਾਂਦੇ ਨੇ, ਲੋਕੀ ਹੈਰਾਨ ਹੋ ਜਾਂਦੇ ਨੇ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਦਾਰੀ, ਇਹ ਤੇ ਉਹਦੀ ਨਜ਼ਰ ਆ, ਇਹ ਤੇ ਉਸ ਦੀ ਬਖਸ਼ਿਸ਼ ਆ, ਕਿਹੜਾ ਉੱਥੇ ਕਬੂਲ ਹੋਵੇਗਾ, ਕਿਹੜਾ ਰੰਗ ਉਹਨੂੰ ਪ੍ਰਵਾਨ ਹੋਵੇਗਾ। ਹਾਂਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ, ਕੂੜ ਛੋੜ ਸਾਚੇ ਕਉ ਧਾਵਹੋ।
ਸਾਡਾ ਕੰਮ ਇੱਕ ਕਰਨ ਵਾਲਾ, ਦੌੜ ਭੱਜਦੀ ਅਸੀਂ ਬਹੁਤ ਕਰਨੇ ਆ, ਇੱਕ ਚਾਹੁੰਦਾ ਦੂਜੇ ਨਾਲੋਂ ਮੈਂ ਅੱਗੇ ਲੰਘ ਜਾਵਾਂ। ਇੱਕ ਬਚਨ ਹੈ ਬੜਾ ਕਮਾਲ, ਸਮਝ ਵਿੱਚ ਵੀ ਆਵੇਗਾ, ਸਭਨੇ ਛਾਲਾਂ ਮਾਰੀਆਂ, ਸਾਡਾ ਪੇਂਡੂ ਸ਼ਬਦ ਸਤਿਗੁਰਾਂ ਨੇ ਵਰਤਿਆ, ਸਭਨੇ ਛਾਲਾਂ ਤੇ ਸਾਰਿਆਂ ਮਾਰੀਆਂ, ਮੈਂ ਅੱਗੇ ਲੰਘ ਜਾਵਾਂ, ਮੈਂ ਲੰਘ ਜਾਵਾਂ, ਸਭਨੇ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਕਰਨ ਵਾਲਾ ਇੱਕ ਕੰਮ ਕਰੋ, ਜੇ ਦੌੜ ਭੱਜ ਕਰਨੀ ਹੈ ਨਾ, ਕੂੜ ਨੂੰ ਛੱਡ ਦਿਓ ਤੇ ਸੱਚੇ ਵੱਲ ਦੌੜ ਭੱਜ ਕਰੋ, ਸੱਚੇ ਪ੍ਰਮਾਤਮਾ ਵੱਲ, ਸੱਚ ਵੱਲ ਜਾਵੋ। ਕੂੜ ਕੀ ਹੈ? ਕੂੜ ਦੀ ਵਿਆਖਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਹੈ? ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸਨ ਹਾਰ, ਕੂੜ ਸੋਨਾ, ਕੂੜ ਰੂਪਾ, ਕੂੜ ਰੂਪ ਪਾ, ਇਹ ਸਭ ਕੁਝ ਹੀ ਕੂੜ। ਇੱਥੇ ਤੱਕ ਆ, ਨਾਨਕ ਵਖਾਣੇ ਬੇਨਤੀ ਤੋਂ ਬਾਅਦ ਕੂੜੋ ਕੂੜ, ਤੇਰੇ ਤੋਂ ਬਿਨਾਂ ਸਭ ਕੂੜ ਆ। ਕੂੜ ਦੇ ਅਰਥ ਕੀਤੇ ਨੇ, ਇੱਕ ਤੇ ਝੂਠ, ਆ ਜ਼ੁਬਾਨ ਨਾਲ ਜਿਹੜਾ ਬੋਲਨੇ ਆ, ਕੂੜ ਦੇ ਅਰਥ ਕੀਤੇ ਨੇ ਮਿਥਿਆ। ਹੁਣ ਤੁਸੀਂ ਇਹ ਧਿਆਨ ਨਾਲ ਵੇਖੋ, ਕੱਲ ਦੇ ਬਾਦਸ਼ਾਹ ਜਿਨ੍ਹਾਂ ਦਾ ਨਾਂ ਸੀ, ਸਾਰੀ ਦੁਨੀਆਂ ਤੇ ਰਾਜ ਕੀਤਾ, ਟੈਕਸ ਆਉਂਦਾ ਸੀ, ਅੱਜ ਇੰਝ ਨੇ ਜਿਵੇਂ ਪਾਣੀ ਚ ਲਕੀਰਾਂ ਪੈ ਗਈਆਂ ਗਈਆਂ। ਹੈ ਕਿਸੇ ਦਾ ਨਾਮੋ ਨਿਸ਼ਾਨ? ਕਹਿੰਦੇ ਆ ਸਿਕੰਦਰ, ਤੇ ਕਿੱਥੇ ਆ ਸਿਕੰਦਰ? ਕਿੱਥੇ ਚਲਾ ਗਿਆ ਜਮਸ਼ੇਦ? ਕਿੱਥੇ ਚਲਾ ਗਿਆ? ਇੱਕ ਆਲਮ ਨੇ ਬੜਾ ਸੁੰਦਰ ਕਿਹਾ, ਕੱਲ ਜਹਾਂ ਥਾ ਜਮ ਕਾ ਜਲਸਾ ਔਰ ਖੁਸਰੋ ਕਾ ਮਹਲ, ਚੰਦ ਕਬਰੋਂ ਕੇ ਸਿਵਾ ਅਬ ਤੋ ਵਹਾਂ ਕੁਛ ਵੀ ਨਹੀਂ, ਜਿਨ ਕੇ ਮਹਿਲੋਂ ਮੇ ਹਜ਼ਾਰੋਂ ਰੰਗ ਕੇ ਫਾਨੂਸ ਥੇ, ਝਾੜ ਉਨਕੀ ਕਬਰ ਪਰ ਬਾਕੀ ਨਿਸ਼ਾਂ ਕੁਛ ਵੀ ਨਹੀਂ। ਕਹਿੰਦੇ ਨੇ ਜਿਨ ਕੇ ਡੰਕੋ ਸੇ ਕਾਂਪਤੇ ਥੇ ਜ਼ਮੀਨੋਂ ਆਸਮਾਂ, ਦੌਰ ਖਾਮੋਸ਼ੀ ਕੇ ਹਾਂ ਨਾ ਹੂੰ ਕੁਛ ਵੀ ਨਹੀਂ। ਕੂੜ ਦਾ ਅਰਥ ਹੈ ਮਿਥਿਆ, ਅੱਜ ਹੈ ਕੱਲ ਨਹੀਂ ਹੋਵੇਗਾ, ਜੋ ਕੱਲ ਸੀ ਉਹ ਅੱਜ ਕੋਈ ਨਹੀਂ, ਬਦਲਣ ਹਾਰ ਮਿਥਿਆ। ਸਤਿਗੁਰੂ ਕਹਿੰਦੇ ਨੇ ਇਹ ਬਦਲਣ ਹਾਰ ਨਾਲ ਤੂੰ ਜੁੜਿਆ ਪਿਆ, ਕੂੜ ਕੂੜੇ ਨੇ ਉਹ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣ ਹਾ। ਜੇ ਤੈਨੂੰ ਜਾਪਦਾ ਪਿਆ ਕਿ ਬਦਲਣ ਹਾਰ ਹੈ ਮਿਥਿਆ, ਇਸ ਵਾਸਤੇ ਘੱਟੋ ਘੱਟ ਜ਼ੁਬਾਨ ਗੰਦੀ ਤੇ ਨਾ ਕਰ, ਕਿਉਂ ਝੂਠ ਬੋਲਣਾ, ਬੋਲੀਏ ਸੱਚ ਧਰਮ। ਜਿੰਨਾ ਚਿਰ ਜਿੰਨੇ ਆ ਜਿੰਦਾ ਨਾ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮਰੀਦਾਂ ਜੋ ਲੀਏ। ਕੂੜ ਛੋੜ ਸੱਚੇ ਕੋ ਤਾਵੋ, ਕੂੜ ਨੂੰ ਛੱਡ ਦਿਓ, ਜਾਣਾ ਤੇ ਸੱਚੇ ਵੱਲ ਜਾਓ। ਕੂੜ ਦੇ ਮਗਰ ਕਿਸੇ ਨੇ ਅੱਜ ਤੱਕ ਸੁੱਖ ਨਹੀਂ ਪਾਇਆ, ਤੇ ਹੁਣ ਸੱਚ ਮਿਲੇ ਕਿਵੇਂ? ਵਾਕਿਆ ਹੀ ਕੂੜ ਦੀ ਦੀਵਾਰ ਹੈ, ਉਹਨੂੰ ਢਾਈਏ ਕਿਵੇਂ ਤੇ ਸਚਿਆਰ ਹੋਈਏ ਕਿਵੇਂ? ਕਿਵੇਂ ਸਚਿਆਰਾ ਹੋਈਏ ਕਿ ਕੂੜਾ ਟੁੱਟੈ ਪਾਲ। ਇਲਾਜ ਦੱਸਿਆ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਕੂੜ ਨੂੰ ਛੱਡ ਦਿਓ, ਛੱਡਣਾ ਹੀ ਤੇ ਬੜਾ ਮੁਸ਼ਕਲ ਹੈ। ਜਰਮਨੀ ਦੇ ਇੱਕ ਬਹੁਤ ਵੱਡੇ ਫਿਲਾਸਫਰ ਹੋਏ ਨੇ, ਉਹ ਕਹਿੰਦਾ ਬੰਦੇ ਕੋਲੋਂ ਸਾਰੇ ਝੂਠ ਖੋ ਲੈ ਜਾਣ ਤੇ ਬੰਦਾ ਮਰ ਜਾਏਗਾ, ਇਹ ਜੀ ਨਹੀਂ ਸਕਦਾ, ਇਹ ਜਿਉਂਦਾ ਹੀ ਝੂਠਾਂ ਦੇ ਆਸਰੇ ਪਿਆ। ਆਦਤ ਐਸੀ ਬਣ ਗਈ ਹੈ ਕਿ ਅਨਵਾਂਟਡ, ਜੋ ਨਹੀਂ ਵੀ ਨਾ ਚਾਹੀਦਾ ਉਹ ਝੂਠ ਵੀ ਬੋਲੀ ਜਾਏਗਾ, ਆਦਤ ਬਣ ਗਈ ਹੈ। ਦਿਹਾੜੀ ਵਿੱਚ ਧਿਆਨ ਕਰੇ ਮੈਂ ਸੱਚ ਕਿੰਨੇ ਬੋਲੇ ਤੇ ਝੂਠ ਕਿੰਨੇ ਬੋਲੇ, ਹੈਰਾਨ ਹੋ ਜਾਏਗਾ। ਝੂਠ ਤੇ ਜਿਹੜੇ ਨੇ ਇਹਦੇ ਸੈਂਕੜੇ ਹਜ਼ਾਰਾਂ ਹੋ ਜਾਣਗੇ, ਸੱਚ ਬਹੁਤ ਘੱਟ ਹੈ। ਸੱਚ ਤੇ ਬੋਲ ਕੇ ਕਹਿੰਦਾ ਫਸ ਨਾ ਜਾਵਾਂ ਕਿਤੇ, ਸੱਚ ਦੇ ਤੇ ਨੇੜੇ ਨਹੀਂ ਛੋਂਦਾ। ਤੇ ਸਤਿਗੁਰੂ ਕਹਿੰਦੇ ਨੇ ਸੱਚੇ ਦੇ ਦੀਵਾਨ ਕੂੜ ਨਾ ਜਾਈਏ। ਅੱਜ ਤੱਕ ਕੂੜ ਨਾਲ ਸੱਚੇ ਦੇ ਦਰਬਾਰ ਵਿੱਚ ਕੋਈ ਨਹੀਂ ਪਹੁੰਚਿਆ, ਤੇਰਾ ਪਿਆਰ ਤੇ ਬਣ ਗਿਆ ਕੂੜ ਨਾਲ। ਬੜਾ ਸੁੰਦਰ ਕਿਹਾ, ਕੂੜ ਮਿੱਠਾ, ਬੜਾ ਮਿੱਠਾ ਲੱਗਦਾ ਝੂਠ, ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੈ ਪੂਰ, ਨਾਨਕ ਵਖਾਣਾ ਬੇਨਤੀ ਤੁਤ ਬਾਜ ਕੂੜੋ ਕੂੜ, ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ, ਕੂੜ ਕੀ ਮਾਲੀ ਉਤਰੇ ਤਨ ਕਰੇ ਅੱਛਾ ਤੋਏ। ਇਹ ਆਦਤਾਂ ਤਾਂ ਜਾਣ ਗਈਆਂ ਜੇ ਬੰਦਾ ਅੰਦਰੋਂ ਸੁਚੇਤ ਹੋ ਜਾਏ, ਘੱਟੋ ਘੱਟ ਜਾਗ ਜਾਏ ਤੇ ਪਤਾ ਲੱਗ ਜਾਏ ਮੈਂ ਝੂਠ ਬੋਲਣ ਲੱਗਾ। ਇਹ ਤੇ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਮੂੰਹ ਨਿਕਲ ਗਿਆ, ਆਦਤ ਬਣ ਗਈ ਹੈ। ਸਾਹਿਬ ਕਹਿੰਦੇ ਛੱਡ ਦਿਓ, ਇਹ ਕੂੜ ਜਿਹੜਾ ਲੈ ਡੁੱਬੇਗਾ, ਕੂੜ ਡੁੱਬੇ ਪੂਰ, ਪੂਰਾਂ ਦੇ ਪੂਰ, ਪੂਰ ਕਹਿੰਦੇ ਨੇ ਭਰੀ ਬੇੜੀ ਨੂੰ, ਇਹ ਤੇ ਭਰੀਆਂ ਬੇੜੀਆਂ ਡੋਬ ਦਿੰਦਾ। ਇਸ ਵਾਸਤੇ ਜੇ ਜਾਣਾ ਨਾ ਸੱਚ ਵਾਲੇ ਪਾਸੇ, ਪਰਮਾਤਮਾ ਵਾਲੇ ਪਾਸੇ ਜਾਵੋ। ਹਾਂਜੀ,
ਜੋ ਇੱਛਾ ਸੋਈ ਫਲ ਪਾਵੋ।
ਹੁਣ ਬੋਲਨੇ ਆ ਜ਼ਿਆਦਾ ਮਾਇਆ ਵਾਸਤੇ, ਹੋਰ ਗੱਲ ਕੋਈ ਨਹੀਂ, ਸੰਸਾਰਕ ਪਦਾਰਥਾਂ ਵਾਸਤੇ ਹੀ ਬੰਦਾ ਝੂਠ ਬੋਲਦਾ ਨਾ। ਉਹ ਕਹਿੰਦੇ ਨੇ ਸੱਚ ਬੋਲਿਆ ਵੀ ਕੋਈ ਘਾਟ ਨਹੀਂ ਰਹਿਣ ਲੱਗੇ। ਜਨਕ ਰਾਜਾ ਕਿੰਨਾ ਕੁ ਝੂਠ ਬੋਲਦਾ ਸੀ, ਭਾਈ ਗੁਰਦਾਸ ਨੇ ਉਹਨੂੰ ਵੱਡਾ ਭਗਤ ਲਿਖਿਆ। ਭਗਤ ਝੌਂਪੜੀਆਂ ਚ ਨਹੀਂ, ਮਹੱਲਾਂ ਵਿੱਚ ਵੀ ਹਨ, ਭਗਤ ਵੱਡਾ। ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ। ਸਿੱਖ ਨੂੰ ਤੇ ਸਤਿਗੁਰਾਂ ਨੇ ਕਿਹਾ ਮੈਂ ਨਰਾਤੇ ਨੂੰ ਤਿਆਗੀ ਨਹੀਂ ਬਣਾਇਆ ਕਿ ਲੰਗੋਟੀ ਬੰਨ ਕੇ ਬੈਠਾ ਰਹੋ, ਨਹੀਂ, ਤੈਨੂੰ ਰਾਜ ਜੋਗੀ ਬਣਾਇਆ। ਮੀਰੀ ਪੀਰੀ ਦਾ ਇਹੋ ਸਿਧਾਂਤ ਹੈ, ਰਾਜ ਮੈਂ ਰਾਜ, ਜੋਗ ਮੈਂ ਜੋਗੇ, ਤਪ ਮੈਂ ਤਪੇਸਰ, ਗਸਤ ਮੈਂ ਭੋਗੇ। ਮੈਂ ਇਹ ਨਹੀਂ ਕਹਿੰਦਾ ਤੇਰੇ ਘਰ ਚ ਸੋਨਾ ਨਾ ਹੋਵੇ, ਤੇਰੇ ਘਰ ਚ ਨੋਟ ਨਾ ਹੋਣ, ਸਭ ਕੁਝ ਹੋਣ, ਪਰ ਤੇਰੇ ਘਰ ਚ ਨਾਮ ਵੀ ਤੇ ਹੋਵੇ। ਕੋਈ ਘਾਟ ਨਹੀਂ ਰਹਿੰਦੀ। ਤਿੰਨ ਤਰ੍ਹਾਂ ਦੇ ਬੰਦੇ ਨੇ, ਮੈਂ ਵਿਚਾਰਾਂ ਨੂੰ ਸੰਕੋਚਾਂ, ਸਮਾਂ ਹੋ ਗਿਆ। ਇੱਕ ਤੇ ਉਹ ਨੇ ਜਿਹੜੇ ਸੋਨੇ ਨੂੰ ਵੀ ਹੱਥ ਪਾਉਂਦੇ ਨੇ ਤੇ ਮਿੱਟੀ ਹੋ ਜਾਂਦਾ, ਉਹਨਾਂ ਦੇ ਬਾਰੇ ਲਿਖਿਆ, ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ। ਇੱਕ ਉਹ ਨੇ ਜਿਹੜੇ ਮਿੱਟੀ ਨੂੰ ਹੱਥ ਪਾਉਂਦੇ ਨੇ ਸੋਨਾ ਬਣ ਜਾਂਦੀ, ਉਹਨਾਂ ਨੂੰ ਵਪਾਰ ਕਰਨਾ ਆਉਂਦਾ, ਧਨ ਕਮਾਉਣਾ ਆਉਂਦਾ। ਤੇ ਤੀਸਰੇ ਉਹ ਜਿਹੜੇ ਸੋਨਾ ਮਿੱਟੀ ਨੂੰ ਬਰਾਬਰ ਸਮਝਦੇ ਨੇ, ਬ੍ਰਹਮ ਗਿਆਨੀ, ਉਹਨਾਂ ਦੇ ਬਾਰੇ ਕਿਹਾ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਣੇ ਅਰ ਵੈ ਨਹੀਂ ਜੰਗ ਕੇ, ਕੰਚਨ ਮਾਟੀ ਮਾਨੈ। ਉਹ ਸੋਨਾ ਮਿੱਟੀ ਬਰਾਬਰ ਸਮਝਦੇ ਨੇ, ਉਹਨਾਂ ਦੇ ਘਰ ਕੋਈ ਘਾਟ ਹੈ? ਉਹਨਾਂ ਦੇ ਘਰ ਪਰਮਾਤਮਾ ਆਪ ਬੈਠਾ ਹੋਏ, ਉਹਨਾਂ ਦੇ ਜੀਵਨ ਚ ਕੋਈ ਘਾਟ ਨਹੀਂ। ਬੰਦੇ ਸੱਚ ਬੋਲ ਕੇ ਤੇ ਵੇਖ, ਬਰਕਤਾਂ ਹੀ ਬਰਕਤਾਂ ਹੋ ਜਾਣਗੀਆਂ। ਜੋ ਇੱਛੋ ਸੋਈ ਫਲ ਪਾਵੋ। ਹਾਂਜੀ,
ਸੱਚ ਵਖਰ ਕੇ ਵਪਾਰੀ ਵਿਰਲੇ।
ਸੱਚ ਦੇ ਸੌਦੇ ਦੇ ਵਖਰ ਕਹਿੰਦੇ ਨੇ ਸੌਦੇ, ਸੱਚ ਦੇ ਸੌਦੇ ਦੇ ਵਪਾਰੀ ਤੇ ਬਹੁਤ ਘੱਟ ਨੇ, ਬਹੁਤੇ ਜ਼ਿਆਦਾ ਨਹੀਂ। ਹੈਨ ਵਿਰਲੇ ਨਾ ਹੀ ਗਣੇ, ਫੈਲ ਫਕੜ ਸੰਸਾਰ, ਇਹ ਵਪਾਰੀ ਹੈ ਤੇ ਘੱਟ ਹਨ। ਹਾਂਜੀ,
ਲੈ ਲਾਹਾ ਸੌਦਾ ਕੀਨਾ ਹੈ,
ਉਹਨਾਂ ਨੇ ਸੌਦਾ ਕੀਤਾ, ਲਾਹਾ ਲਿਆ, ਉਹਨਾਂ ਨੇ ਘਾਟਾ ਨਹੀਂ ਪਾਇਆ। ਉਹਨਾਂ ਨੂੰ ਉਹ ਕਹਿੰਦੇ ਨੇ ਮੈਂ ਨਾ ਜ਼ਿਆਦਾ ਨਹੀਂ ਮੰਗਦਾ, ਇੱਕ ਕਿਣਕਾ ਹੀ ਦੇ ਦੇ, ਪਰ ਨਾਮ ਦਾ ਦੇ ਦੇ। ਕਿਣਕਾ ਇੱਕ ਜਿਸ ਜੀ ਵਸਾਵਾ ਤਾਂ ਕਿ ਮਹਿਮਾ ਗਣੀ ਨਾ ਆਵੇ। ਉਹਨਾਂ ਨੂੰ ਕੋਈ ਤੋਟ ਨਹੀਂ, ਕੋਈ ਘਾਟ ਨਹੀਂ, ਲਾਹੇ ਬੰਦਾ ਸੌਦਾ ਹੈ। ਹਾਂਜੀ,
ਹਰ ਹਰ ਨਾਮ ਵੱਖਰ ਲੈ ਚੱਲੋ,
ਹਰ ਬੰਦਾ ਕੋਈ ਵੱਖਰ ਲੈ ਕੇ ਚੱਲਦਾ, ਵਪਾਰ ਕਰਦਾ। ਕਹਿੰਦੇ ਨੇ ਜੇ ਵਪਾਰ ਕਰਨਾ ਹੀ ਹੈ ਨਾ, ਨਾਮ ਵੱਖਰ ਲੈ ਕੇ ਤੁਰੋ, ਇਹ ਨਾਮ ਦਾ ਸੌਦਾ, ਨਾਮ ਦੇ ਵਪਾਰੀ ਮਿਲ ਜਾਣਗੇ ਜੇ ਤੁਹਾਡੇ ਕੋਲ ਸੌਦਾ, ਇਹ ਸੌਦਾ ਲੈ ਕੇ ਚੱਲੋ। ਹਾਂਜੀ,
ਦਰਸ਼ਨ ਪਾਵੋ ਸਹਿਜ ਮਹੱਲੋ,
ਦਰਸ਼ਨ ਪਰਮਾਤਮਾ ਦੇ ਹੋਣਗੇ, ਸਹਿਜ ਮਿਲੇਗਾ, ਉਹਦੀ ਹਜ਼ੂਰੀ ਮਹੱਲ ਮਿਲੇਗਾ। ਹਾਂਜੀ,
ਗੁਰਮੁਖ ਖੋਜ ਲਹਿ ਜਨ ਪੂਰੇ, ਇਉਂ ਸਮਦਰਸੀ ਚੀਨਾ ਹੈ।
ਗੁਰਮੁਖ ਜਿਹੜੇ ਨੇ ਉਹ ਖੋਜਦੇ ਨੇ, ਖੋਜਦੇ ਖੋਜਦੇ ਉਹ ਰੱਬ ਦੇ ਪਿਆਰੇ ਪ੍ਰਾਪਤ ਕਰ ਲੈਂਦੇ ਨੇ, ਲਹਿਣ ਦਾ ਅਰਥ ਲੈ ਲੈਂਦੇ ਨੇ। ਇਉਂ ਸਮਦਰਸੀ ਚੀਨਾ ਹੈ, ਸਮਦਰਸੀ ਕੌਣ ਹੁੰਦਾ? ਸਭ ਨੂੰ ਇੱਕ ਨਜ਼ਰ ਨਾਲ ਵੇਖਣ ਵਾਲਾ, ਜਿਹਦੀ ਨਜ਼ਰ ਵਿੱਚ ਸਾਰੇ ਭਲੇ ਨੇ, ਜਿਸ ਦੀ ਨਜ਼ਰ ਵਿੱਚ ਕੋਈ ਵੀ ਬੇਗਾਨਾ ਨਹੀਂ, ਸਾਰੇ ਹੀ ਆਪਣੇ ਨੇ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਏ। ਭਾਈ ਕਨ੍ਹਈਏ ਦੀ ਸਾਖੀ ਜਦੋਂ ਪੜ੍ਹਨੇ ਆ, ਨਿਤ ਨਵੀਂ ਆ। ਸਿੱਖਾਂ ਨੇ ਆ ਕੇ ਕਿਹਾ ਪਾਤਸ਼ਾਹ, ਆ ਬੰਦਾ ਐਸਾ ਹੈ, ਘਰ ਚ ਦੁਸ਼ਮਣ ਹੋਣ ਤੇ ਬਾਹਰੋਂ ਦੁਸ਼ਮਣ ਲੱਭਣ ਦੀ ਲੋੜ ਕੀ? ਕਹਿਣ ਲੱਗੇ ਹੋਇਆ ਕਿ ਮਸਾਂ ਮਸਾਂ ਅਸੀਂ ਮਾਰ ਮਾਰ ਕੇ ਦੁਸ਼ਮਣਾਂ ਨੂੰ ਗੇਰਨੇ ਆ, ਇਹ ਜਾ ਕੇ ਉਹਨਾਂ ਦੇ ਮੂੰਹ ਚ ਪਾਣੀ ਪਾ ਕੇ ਫਿਰ ਖੜਾ ਕਰ ਦਿੰਦਾ, ਇਹ ਸਾਡਾ ਦੁਸ਼ਮਣ ਹੈ ਕਿ ਮਿੱਤਰ? ਸਤਿਗੁਰਾਂ ਕਿਹਾ ਕਿਉਂ ਭਾਈ ਕਨ੍ਹਈਆ? ਕਹਿਣ ਲੱਗਾ ਦਾਤਾ, ਤੂੰ ਦ੍ਰਿਸ਼ਟੀ ਐਸੀ, ਅੱਖੀ ਐਸੀ ਦੇ ਦਿੱਤੀ ਹੈ, ਦੁਸ਼ਮਣ ਤੇ ਕੋਈ ਦਿਸਦਾ ਨਹੀਂ, ਤੇ ਲੋੜਵੰਦ ਪਿਆਸਾ ਜਿੱਥੇ ਦਿਸਦਾ ਉਹਦੇ ਮੂੰਹ ਚ ਮੈਂ ਪਾਣੀ ਪਾਉਣਾ, ਲੋੜਵੰਦ ਦੇ ਮੂੰਹ ਚ ਪਾਉਣਾ, ਮੈਨੂੰ ਤੇ ਸਾਰਿਆਂ ਵਿੱਚੋਂ ਰੱਬ ਦਿਸਦਾ। ਵਾਕਿਆ ਹੀ ਇਹ ਦ੍ਰਿਸ਼ਟੀ ਜੇ ਕਿਸੇ ਦੀ ਬਣ ਜਾਏ, ਅੰਦਰੋਂ ਵੈਰ ਭਾਵ ਮੁੱਕ ਜਾਏ, ਉਸ ਵਰਗਾ ਆਨੰਦਿਤ ਬੰਦਾ ਕੌਣ ਹੋਵੇਗਾ? ਇੱਕ ਬਚਨ ਨਾਲ ਸਮਾਪਤੀ, ਰਹਿਤ ਨਾਮਿਆਂ ਚ ਇੱਕ ਬਚਨ ਲਿਖਿਆ ਕਿ ਕੋਈ ਭੈਣ ਜਾਂ ਕੋਈ ਗੁਰਸਿੱਖ ਕਿਸੇ ਨਾਲ ਬੋਲ ਬੁਲਾਰਾ ਹੋ ਜਾਏ, ਆਪਸ ਵਿੱਚ ਹੋ ਜਾਂਦਾ ਨਾ, ਸੰਗਤ ਵਿੱਚ ਵੀ ਹੋ ਜਾਂਦਾ, ਰਾਤ ਸੁਲਾ ਕਰਕੇ ਨਹੀਂ ਸੁੱਤਾ ਤੇ ਉਹ ਸਿੱਖ ਤਨਖਾਹੀ ਆ, ਸਜ਼ਾ ਦਾ ਹੱਕਦਾਰ ਹੈ। ਇੱਕ ਰਾਤ ਵੀ ਕਿਸੇ ਦਾ ਬੁਰਾ ਹਿਰਦੇ ਚ ਲੈ ਕੇ ਨਹੀਂ ਸੌਣਾ, ਇਹਦੀਆਂ ਜੜਾਂ ਫੈਲ ਜਾਣਗੀਆਂ, ਦੁਸ਼ਮਣੀ ਨਹੀਂ ਰੱਖਣੀ, ਸਾਰੇ ਆਪਣੇ ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣ ਆਏ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਸਾਡੇ ਅੰਦਰ ਪ੍ਰੇਮ ਦਾ ਬੂਟਾ ਲੱਗੇ ਜਿਸ ਨਾਲ ਰੱਬ ਮਿਲਦਾ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤੇ ਨਹੀਂ ਪਾਇਓ। ਇਹ ਬਚਨ ਯਾਦ ਰੱਖਣੇ, ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਖਿਮਾ ਕਰਨੀ ਜੀਓ। ਆਓ ਆਖਰੀ ਪੰਕਤੀਆਂ ਸਰਵਨ ਕਰੋ। ਹਾਂਜੀ।
ਹਰ ਹਰ ਨਾਮ ਵਖਰ ਲੈ ਚੱਲੋ, ਦਰਸ਼ਨ ਪਾਵੋ ਸਹਿਜ ਮਹੱਲੋ, ਗੁਰਮੁਖ ਖੋਜ ਲਹਿ ਜਨ ਪੂਰੇ, ਇਉਂ ਸਮਦਰਸੀ ਚੀਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।